फिरत प्रभ आया परिया तो शरनाए नानक की प्रभ बेनती अपनी भगती लाए। सत्संग जी अमृत वेले 2 बजे तो आप लगातार बैठे, बहुत सारे विचार हरी दा जस महापुरशां तो वखरे वखरे विषयां दे दिते सिद्धांतां दे उत्ते सुन रहे हो, सहजता पाप कर रहे हो, तुनियां नहीं ताप रहे, जल तारे नहीं कर रहे, पर ऐसा तप कर रहे हो जिसका फल महाराज कहिंदे कई कोटक जग फला सुन गावन हारे राम, कई करोड़ जगां दा फल मिलता है। इहदे वास्ते आप सरवण गोविंद गुण सुनो और गाओ रसना गीत, रसना दे नाल बोलो सारे गज बज के, सिद्धियां तारना ने, कोई औखी बात नहीं है। महापुरशां दीआं यादां मना रहे हां, उहनां नूं इह समागम समर्पित कीते गए ने, उना दे जीवन दे झाती मार के असीं देखदे आं, उना जो ऐसे गुण टोलदे आं जिहदे नाल सानू शांति मिल जावे ते साडा जीवन सुख नाल लग जावे। इस वास्ते आप हजारां मीलां तो किथे लखनऊ है, किथे नेपाल दा बॉर्डर है, पलिया है, बेअंत दूर दूर तो दिल्ली तो इधरों फरीदकोट माझे दे विचों खडूर साहब का एरिया गुरदासपुर कोई थां है नहीं जिस थां तो नहीं आए, सैकड़िया की तादाद सारे पंजाब तो ट्रकों की इत्थे ट्रकों राही आप पहुंचे हो, सो अपना समा सफल कर रहे हैं। सो मैं जो बेनती करना कि जदों तुसीं शब्द दे विच बोलोगे उस वेले इस जबान दे उत्ते जो रुखापन है फिकापन है दूर होके रस विच आ जाओगे ते जीवन दा मनोर सत्संग करदा मनोर आप नूं प्राप्त हो जाएगा। ਸੋ ਸਾਰੇ ਗੱਜ ਵੱਜ ਕੇ ਬੋਲੋ ਸ਼ਬਦ ਦੇ ਅੰਦਰ ਇੱਕੋ ਕਹੀਏ ਨਾਨਕਾ ਇੱਕੋ ਕਹੀਏ ਨਾਨਕਾ ਇੱਕੋ ਕਹੀਏ ਨਾਨਕਾ Thank you. गलती दे ना वो बात समझ नहीं रहे जो गुरु नानक साहब सानू समझाउण आए सी। पता नहीं तो असी अपनी अकल वड्डी रखदे आ, ए भी नहीं पता जां असी समझण दा जतन नहीं करदे। बहुत साडे विद्वान जे पुछो भी सिखी की है, अमरीका चले जाओ, वो कहणगे तुहाडा आखिर गोल की है जिंदगी दा, ਤੁਸੀਂ ਸਿੱਖ ਬਣੇ ਹੋ, ਕੇਸ ਰੱਖੇ ਹੋਏ ਨੇ, ਕੀ ਗੋਲ ਹੈ ਤੁਹਾਡਾ? ਤਾਂ ਆਮ ਜਵਾਬ ਇਹ ਹੁੰਦਾ ਵੀ ਸਾਡਾ ਗੋਲ ਹੈ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਸਿਆਣਾ ਬੰਦਾ ਹੈਰਾਨ ਹੋ ਜਾਂਦਾ ਵੀ ਇਹ ਤਾਂ ਕੋਈ ਸਿਧਾਂਤ ਨਾ ਹੋਇਆ ਤੁਹਾਡਾ, ਇਹ ਤਾਂ ਤੁਸੀਂ ਆਪਣਾ ਇੱਕ ਵੇ ਆਫ ਲਾਈਫ ਦੱਸ ਦਿੱਤਾ ਵੀ ਅਸੀਂ ਹੱਕ ਦੀ ਕਿਰਤ ਕਰਦੇ ਹਾਂ, ਵੰਡਦੇ ਹਾਂ, ਵੰਡ ਕੇ ਖਾਂਦੇ ਹਾਂ, ਗਰੀਬ ਨੂੰ ਵੀ ਦਿੰਦੇ ਹਾਂ, ਆਪ ਵੀ ਖਾਂਦੇ ਹਾਂ, ਕੋਈ ਭੁੱਖਾ ਨਹੀਂ ਮਰਨ ਦਿੰਦੇ। ਇਹ ਠੀਕ ਹੈ ਗੱਲ, ਬਹੁਤ ਵਧੀਆ ਬਾਤ ਹੈ। ਅਮੈਰੀਕਾ ਚਲੇ ਜਾਓ, ਉੱਥੇ ਆਦਮੀ ਭੁੱਖਾ ਮਰ ਜਾਏਗਾ। ਕੋਈ ਹੈ ਹੀ ਨਹੀਂ ਐਸੀ ਚੈਰੀਟੇਬਲ ਚੀਜ਼ ਜਿੱਥੇ ਜਾ ਕੇ ਕੋਈ ਪ੍ਰਸ਼ਾਦਾ ਛਕ ਲਏ। ਇੰਗਲੈਂਡ ਚਲੇ ਜਾਓ, ਇੰਗਲੈਂਡ ਦੇ ਵਾਸੀ ਤਾਂ ਨਹੀਂ ਭੁੱਖਾ ਮਰਦੇ, ਕਿਉਂਕਿ ਉੱਥੇ ਸੋਸ਼ਲ ਸਿਕਿਉਰਿਟੀ ਹੁੰਦੀ ਹੈ। ਜ਼ਿਆਦਾ ਆਦਮੀ ਬੇਰੁਜ਼ਗਾਰ ਹੋ ਗਿਆ, ਉਹਨੂੰ ਰੋਟੀ ਖਾਣ ਜੋਗਾ ਪੈਸਾ ਮਿਲਦਾ ਰਹਿੰਦਾ। ਸਾਡੇ ਜਿਹੜੇ ਗੁਰਦੁਆਰੇ ਨੇ ਇੰਗਲੈਂਡ ਦੇ, ਅਤੇ ਉੱਥੇ ਲੰਗਰ ਚੱਲਦੇ ਆ ਸਾਰੇ ਗੁਰਦੁਆਰਿਆਂ 'ਚ। ਪਰ ਹੈਰਾਨ ਹੈ ਉਹ ਸਰਕਾਰ ਦੇ ਜਿਹੜੇ ਲੰਗਰ ਬਣਾਉਂਦੇ ਨੇ, ਉਹ ਲਿਸਟ ਬਣਾ ਕੇ ਲੈ ਜਾਂਦੇ ਨੇ ਵੀ ਤੁਹਾਡੇ ਕੌਣ ਕੌਣ ਸੇਵਾ ਕਰਦਾ, ਕੌਣ ਝਾੜੂ ਮਾਰਦਾ, ਕੌਣ ਪਾਣੀ ਦਾ ਸੇਵਾ ਕਰਦਾ, ਬਰਤਨ ਕੌਣ ਮਾਜਦਾ। ਉਹ ਲਿਸਟ ਲੈ ਜਾਂਦੇ ਨੇ ਅਤੇ ਉਹਨਾਂ ਨੂੰ ਪੁੱਛਦੇ ਨੇ ਗੁਰਦੁਆਰੇ ਵਾਲੇ ਨੂੰ, ਤੁਸੀਂ ਕਿੰਨੀ ਪੇ ਦਿੰਦੇ ਹੋ? ਉਹ ਕਹਿੰਦੇ ਜੀ ਅਸੀਂ ਤਾਂ ਕੁਛ ਨਹੀਂ ਦਿੰਦੇ, ਇਹ ਤਾਂ ਮੁਫ਼ਤ ਕਰਦੇ ਨੇ। ਉਹ ਕਹਿੰਦੇ ਇਹ ਤਾਂ ਗਲਤ ਹੈ, ਜਿਹੜਾ ਬੰਦਾ ਕੰਮ ਕਰਦਾ ਉਹਦੀ ਜੋ ਲੋਅਰ ਸੀਲਿੰਗ ਹੈ ਉਹ 80 ਪਾਉਂਡ ਦੀ ਹੈ, ਸਰਕਾਰ ਆਪਣੀਆਂ ਲਿਸਟਾਂ ਤੇ ਉਹਨਾਂ ਦਾ ਨਾਂ ਲਿਖ ਲੈਂਦੀ ਹੈ ਤੇ 80 ਪਾਉਂਡ ਮਿਲੀ ਜਾਂਦੇ ਨੇ। ਅਜੀਬ ਇਹ ਬਾਤ ਹੈ। ਉਹ ਦੇਸ਼ ਹੈ ਜਿੱਥੇ ਬੰਦਾ ਉਸ ਦੇਸ਼ ਦਾ ਵਸਿੰਦਾ ਤਾਂ ਨਹੀਂ ਭੁੱਖਾ ਮਰਦਾ, ਬਾਹਰਲਾ ਗੁਰਦੁਆਰਿਆਂ 'ਚ ਤਾਂ ਪ੍ਰਸ਼ਾਦਾ ਛਕਦਾ, ਇਹ ਤਾਂ ਪ੍ਰਾਈਵੇਟ ਬੰਦੋਬਸਤ ਹੈ। ਪਰ ਜੋ ਪੰਜਾਬ ਹੈ ਇਹਦੇ ਵਿੱਚ ਬਿਲਕੁਲ ਹੀ ਨਹੀਂ ਭੁੱਖਾ ਮਰਦਾ, ਸਵਾਲ ਇਹ ਪੈਦਾ ਨਹੀਂ ਹੁੰਦਾ ਭੁੱਖਾ ਮਰਦਾ। ਕੋਈ ਐਸਾ ਜੈਨਰਸ ਹੈ, ਕਮਾਈ ਕਰਕੇ ਦੇਣ ਵਿੱਚ ਖੁਸ਼ੀ ਮਹਿਸੂਸ ਕਰਦਾ। ਇਹ ਠੀਕ ਆ, ਸਾਡਾ ਵੇ ਆਫ ਲਾਈਫ ਹੈ, ਇਕੱਲੇ ਨਹੀਂ ਖਾਣਾ, ਵੰਡ ਕੇ ਖਾਣਾ, ਕਿਉਂਕਿ ਗੁਰੂ ਕਹਿੰਦੇ ਨੇ ਦਮੜਾ ਤਿਸਿਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਵਹੀ ਪਿਸ਼ਤ ਜਾਏ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਰਾਹ ਦੀ ਪਛਾਣ ਪਛਾਣ ਕਰਨ ਵਾਲੀਆਂ ਚੀਜ਼ਾਂ ਨੇ, ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪੋ। ਉਸ ਤੋਂ ਹੋਰ ਸਿਆਣੇ ਨੂੰ ਪੁੱਛੋ ਬਈ ਤੁਹਾਡਾ ਕੀ ਹੈ, ਤੁਹਾਡਾ ਆਖਰੀ ਗੋਲ ਕੀ ਹੈ, ਉਹ ਕਹਿੰਦਾ ਜੀ ਗੁਰਮੁਖ ਨਾਮ ਦਾ ਨਿਸ਼ਨਾ, ਨਾਮ ਜਪਣਾ, ਕਮਾਈ ਵਿੱਚੋਂ ਯਥਾ ਸ਼ਕਤ ਦਾਨ ਦੇਣਾ, ਅਤੇ ਆਪਣੇ ਆਪ ਨੂੰ ਪਵਿੱਤਰ ਰੱਖਣਾ, ਡਰਟੀ ਨਾ ਰੱਖਣਾ, ਨਾ ਆਪਣਾ ਆਪ, ਨਾ ਆਪਣਾ ਪੜੋਸ, ਨਾ ਆਪਣਾ ਪਿੰਡ, ਨਾ ਆਪਣਾ ਸ਼ਹਿਰ, ਡਰਟ ਨਾ ਕਿਤੇ ਵੀ ਰਹਿਣ ਦੇਣ, ਪਵਿੱਤਰਤਾ ਦੇ ਵਿੱਚ ਵਿਸ਼ਵਾਸ ਕਰਨਾ, ਘਰ ਵੀ ਪਵਿੱਤਰ, ਬਾਹਰ ਵੀ ਪਵਿੱਤਰ। ਇਹ ਵੀ ਬੜੀ ਚੰਗੇ ਗੁਣ ਨੇ, ਲੇਕਿਨ ਗੋਲ ਨਹੀਂ ਹੈ ਜਿੱਥੇ ਅਸੀਂ ਜਾਣਾ। ਕਿਸੇ ਮਹਾਂਪੁਰਸ਼ ਨੂੰ ਪੁੱਛੋ ਤੁਹਾਡਾ ਗੋਲ ਕੀ, ਆਖਿਰ ਕੀ ਸਿਧਾਂਤ ਹੈ, ਤੁਸੀਂ ਇੰਨਾ ਅੰਮ੍ਰਿਤ ਵੇਲੇ ਉੱਠਦੇ ਹੋ, ਜਾਗਦੇ ਹੋ, ਨਾਮ ਜਪਦੇ ਹੋ, ਬਾਣੀ ਪੜ੍ਹਦੇ ਹੋ, ਸਿਧਾਂਤ ਕੀ ਹੈ ਤੁਹਾਡਾ? ਉਹ ਕਹਿੰਦੇ ਨੇ ਕਿ ਇੱਕੋ ਵਰਮ ਦੁਤੀਆ ਨੇਸ਼, ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਇੱਕੋ ਕਹੀਆ ਨਾਨਕਾ ਦੂਜਾ ਕਾਹੇ। ਗੁਰੂ ਦਸ਼ਮੇਸ਼ ਪਿਤਾ ਨੇ ਆਪਣੀ ਅਕਾਲ ਉਸਤ ਦੀ ਰਚੀ ਹੋਈ ਬਾਣੀ ਦੇ ਅੰਦਰ ਬਹੁਤ ਹੀ ਸਪਸ਼ਟ ਸ਼ਬਦਾਂ 'ਚ ਆਪਨੇ ਫਰਮਾਨ ਕੀਤਾ ਹੈ ਕਿ ਪਿਆਰਿਓ, ਇੱਥੇ ਪਰਮੇਸ਼ੁਰ ਤੋਂ ਸਭ ਪੈਦਾ ਹੁੰਦੇ ਨੇ, ਪਰਮੇਸ਼ੁਰ 'ਚ ਲੀਨ ਹੋ ਜਾਂਦੇ ਹੈ। ਇਹ ਜਿਹੜੀ ਵਰਾਇਟੀ ਹੈ, ਇਹ ਭੁਲੇਖਾ ਪਾ ਦਿੰਦੀ ਹੈ ਇੰਡੀਵਿਜੁਅਲਿਟੀ ਦਾ ਕਿ ਮੈਂ ਹੋਰ ਹਾਂ, ਸੰਸਾਰ ਹੋਰ ਹੈ। ਦਰਅਸਲ ਸਾਰਾ ਸੰਸਾਰ ਇੱਕ ਹੈ, ਦੋ ਨਹੀਂ ਹੈ। ਜੈਸੇ ਇਹ ਕਾਗ ਤੇ ਕਨੂਕਾ ਕੋੜਾ ਉੱਠ, ਚੰਗਿਆਰੀਆਂ ਉੱਠਦੀਆਂ ਕਿੱਥੇ, ਉਹ ਵੱਖਰੀਆਂ ਨਜ਼ਰ ਆਉਂਦੀਆਂ, ਪਰ ਜਦ ਵਿੱਚ ਫੇਰ ਗਿਰ ਜਾਂਦੀਆਂ ਉਹ ਅੱਗੇ ਬਣ ਜਾਂਦੀ। ਦੂਸਰੀ ਮਿਸਾਲ ਆਪ ਦਿੰਦੇ ਨੇ ਕਿ ਧੂੜ ਉੱਡਦੀ ਹੈ ਧਰਤੀ ਤੋਂ, ਅਸਮਾਨਾਂ 'ਚ ਚਲੀ ਜਾਂਦੀ ਹੈ, ਲੇਕਿਨ ਅਖੀਰ ਮੁੜ ਕੇ ਫੇਰ ਧਰਤੀ 'ਚ ਆ ਕੇ ਉਹਦੇ ਵਿੱਚ ਰਲ ਜਾਂਦੀ ਹੈ। ਤੀਸਰੀ ਮਿਸਾਲ ਆਪ ਦਿੰਦੇ ਨੇ ਕਿ ਪਾਣੀ ਦੇ ਉੱਤੇ ਬੇਅੰਤ ਲਹਿਰਾਂ ਬੁਲਬਲੇ ਝੱਗ ਉੱਠਦੇ, ਪਰ ਉਹ ਫੇਰ ਮੁੜ ਕੇ ਹੈ ਕੀ, ਉਹ ਤਾਂ ਪਾਣੀ ਹੋਈ ਹੈ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਦਾ, ਕਰੋੜਾਂ ਲਹਿਰਾਂ ਉੱਠ ਰਹੀਆਂ ਨੇ, ਪਾਣ ਕੇ ਤਰੰਗ ਸਭ ਪਾਣ ਹੀ ਕਹੇਗੇ। ਕਹਿੰਦੇ ਇਹ ਪਾਣੀ ਦੀਆਂ ਤਰੰਗਾਂ, ਇਹ ਲੋਹਾ ਤਾਂ ਨਹੀਂ ਬਣ ਜਾਂਦੀਆਂ, ਮਿੱਟੀ ਨਹੀਂ ਬਣ ਜਾਂਦੀਆਂ, ਕੋਈ ਅੱਗ ਨਹੀਂ ਬਣ ਜਾਂਦੀਆਂ, ਇਹ ਪਾਣੀਓ ਕਹਾਉਂਦਾ। ਐਸੇ ਤਰ੍ਹਾਂ ਦੇ ਨਾਲ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਵਿਸ਼ਵ ਰੂਪ ਜੋ ਵਾਹਿਗੁਰੂ ਹੈ ਉਹਦੇ ਵਿੱਚੋਂ ਸਾਰਾ ਕੁਝ ਸੰਸਾਰ ਪ੍ਰਗਟ ਹੋਇਆ। ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਏਗੇ, ਉਹਦੇ ਵਿੱਚੋਂ ਪੈਦਾ ਹੋਇਆ, ਉਹਦੇ ਵਿੱਚ ਸਮਾ ਜਾਣਗੇ, ਫਿਰ ਦੂਜਾ ਇੱਥੇ ਕਿਹੜਾ ਹੋਇਆ? ਮਹਾਰਾਜ ਕਹਿੰਦੇ ਜਿੰਨੀ ਦੇਰ ਤੂੰ ਦੂਜਾ ਦੇਖਦਾ ਹੈ ਓਨੀ ਦੇਰ ਤਾਂ ਤੇਰਾ ਬਣਿਆ ਕੁਛ ਨਹੀਂ, ਤੂੰ ਸਾਰਿਆਂ ਨੂੰ ਇੱਕ ਦੇਖ। ਸੂਖਮ ਤੇ ਸੂਖਮ ਘਰ ਚੀਨ ਹੈ। ਇੱਕ ਡਾਕਟਰ ਸਟੀਫਨ ਹੋਇਆ ਇੰਗਲੈਂਡ ਦੇ ਅੰਦਰ, ਹੁਣੇ ਚੜ੍ਹਾਈ ਕੀਤੀ ਆ ਉਹਨੇ, ਹਵਾਈ ਜਹਾਜ਼ ਕਰੈਸ਼ ਹੋ ਗਿਆ, ਉਹਨੇ ਮੈਥੇਮੈਟੀਕਲੀ ਕੱਢਣਾ ਸ਼ੁਰੂ ਕਰਿਆ, ਲੇਕਿਨ ਬੇਅੰਤ ਦਾ ਅੰਤ ਨਾ ਪਾ ਕੇ ਕਿਤਾਬ ਦੇ ਅਖੀਰ ਵਿੱਚ ਲਿਖ ਦਿੱਤਾ ਬਈ ਕੋਈ ਧਰਮ ਐਸਾ ਹੈ ਜੋ ਮੈਨੂੰ ਸ਼ਾਂਤੀ ਦਵਾ ਦੇਵੇ, ਅਤੇ ਮੈਂ ਕਿਉਂਕਿ ਕਨਫਿਊਜ਼ ਹੋ ਗਿਆ, ਇਨਫਿਨਿਟੀ 'ਚ ਜਾ ਵੜਿਆ। ਇਨਫਿਨਿਟੀ ਕੀ ਹੁੰਦੀ ਹੈ? 6, 20 ਦੇ ਉੱਤੇ 6 ਨੂੰ ਤਕਸੀਮ ਕਰੋ, ਚਾਹੇ ਕਰੋੜ ਸਾਲ ਕਰੀ ਜਾਓ, 2 ਬਚੀ ਜਾਣੇ ਨੇ। ਉਹ ਇਨਫਿਨਿਟੀ ਹੁੰਦੀ ਹੈ ਜਿਹਦੀ ਹੱਦ ਨਾ ਹੋਵੇ, ਜਿਹਨੂੰ ਬੇਅੰਤ ਕਹਿੰਦੇ। ਉਹ ਕਹਿੰਦਾ ਵੀ ਮੈਂ ਸੂਖਮਨ ਨੂੰ ਦੇਖਣ ਲੱਗ ਗਿਆ, ਹਿਸਾਬ ਕੱਢਿਆ, ਪੁਆਇੰਟ ਲਾਤਾ, ਜ਼ੀਰੋ ਲਾਤੇ 80, ਨਾਲ ਇੱਕ ਲਾ ਕੇ ਗਾਂ ਇਨਫਿਨਿਟੀ ਦਿਖਤੀ ਵੀ ਇਹ ਨਹੀਂ ਮੁੱਕਦਾ। ਜਿਸ ਵਾਰ ਐਕਸਪੈਂਸ਼ਨ ਪਰਮੇਸ਼ਰ ਜਦ ਫੈਲਿਆ ਉਹਨੂੰ ਕੱਢਿਆ, ਉਹਨੇ ਫੇਰ ਏਕਾ ਲਾ ਕੇ 80 ਜ਼ੀਰੋ ਲਾ ਕੇ ਅੱਗੇ ਇਨਫਿਨਿਟੀ ਲਿਖਤੀ। ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿ ਹੈ ਕੀ ਮਾਮਲਾ। ਹੋਰ ਇਹ ਗੱਲਾਂ ਸਾਨੂੰ ਕਨਫਿਊਜ਼ਨ ਸਾਡੇ ਮਨ ਵਿੱਚ ਪਾਈ ਜਾਂਦੇ, ਕੋਈ ਰਿਟੁਅਲ ਦਾ ਕਨਫਿਊਜ਼ਨ ਪਾ ਜਾਂਦਾ, ਕੋਈ ਹੋਰ ਇਹ ਗੱਲਾਂ ਦਾ ਪਾ ਜਾਂਦਾ। ਅਸਲੀ ਬਾਤ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਮਝ ਨਹੀਂ ਸਕਦੇ, ਨਾ ਸਮਝਣ ਕਰਕੇ ਅਸੀਂ ਵਿੱਚ ਵਿਚਾਲੇ ਤੁਰੇ ਫਿਰਦੇ ਹਾਂ। ਮੱਥੇ ਅਸੀਂ ਬਹੁਤ ਟੇਕਦੇ ਹਾਂ, ਹੋਰ ਗੱਲਾਂ ਬਹੁਤ ਕਰਦੇ ਹਾਂ, ਪਰ ਸਾਨੂੰ ਪਤਾ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਨੇ। ਗੁਰੂ ਦਸ਼ਮੇਸ਼ ਪਿਤਾ ਫਰਮਾਨ ਕਰਦੇ ਹੈ ਕਿ ਸੂਖਮ ਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਇਓ। ਜਦ ਦੁਨੀਆਂ ਨੇ ਦੇਖਿਆ ਵੀ ਰੱਬ ਸੂਖਮ ਕਿੰਨਾ ਹੈ, ਜਿਹਨੂੰ ਨਿਰਾਕਾਰ ਅਵਸਥਾ ਕਹਿੰਦੇ ਨੇ, ਕਹਿੰਦੇ ਅੰਤ ਨਾ ਪਾਸ। ਜਦ ਐਕਸਪੈਂਸ਼ਨ ਹੋਈ ਫੇਰ ਮਾਪਣ ਦਾ ਯਤਨ ਕਰਿਆ, ਕਹਿੰਦੇ ਉਹ ਗਾਹਾਂ ਹੀ ਗਾਹਾਂ ਚਲਿਆ ਜਾਂਦਾ, ਜਿੱਥੇ ਹੱਦ ਲੱਗਦੀ ਹੈ ਉਦੋਂ ਗਾਹਾਂ ਫੇਰ ਹੈ। ਸਿਤਵਾਰ ਨਾ ਜੋਗੀ ਜਾਣੇ ਰੁੱਤਵਾਰ, ਜਾਂ ਕਰਤਾ ਸਿੱਟੀ ਕੋ ਸਾਡੇ ਆਪੇ ਜਾਣਾ। ਪਾਤਾ ਨਾ ਪਾਤਾ ਲੱਖ ਅਕਾਸ਼ਾਂ ਅਕਾਸ਼, ਅੰਤ ਨਹੀਂ ਹੈ ਇਸ ਚੀਜ਼ ਦਾ। ਮਹਾਰਾਜ ਕਹਿੰਦੇ ਭੂਮ ਅਕਾਸ਼ ਪਤਾਲ ਸਭੋ ਸੱਚ। ਭੂਮ ਜ਼ਮੀਨ ਵੀ ਬਣ ਗਈ, ਪਤਾਲ ਵੀ ਬਣ ਗਏ, ਤਾਰੇ ਸਤਾਰੇ ਚੰਦਰਮਾ ਬੇਅੰਤ ਪਲੈਨਟਸ ਬਣ ਗਏ। ਉਹ ਹੋਇਆ ਕਿ ਕਹਿੰਦੇ ਏਕ ਅਨੇਕ ਸਦਾਏ, ਉਹ ਇੱਕੋ ਹੀ ਵਾਹਿਗੁਰੂ ਜਿਹੜਾ ਸੀ ਹੁਣ ਅਨੇਕ ਕਹਾਉਣ ਲੱਗ ਗਿਆ। ਦਰਖਤ ਹੁੰਦਾ ਹੈ, ਪਹਿਲਾਂ ਸੀਡ ਹੋਇਆ ਕਰਦਾ, ਬੀਜ ਹੁੰਦਾ, ਬੋੜ ਦਾ ਬੀਜ ਧਰਤੀ 'ਚ ਪਾਤਾ, ਤਰੀਕੇ ਨਾਲ ਬੋੜ ਪੈਦਾ ਹੋ ਗਿਆ। ਹੁਣ ਉਹ ਬੀਜ ਕਿੰਨਾ ਫੈਲਿਆ, ਕਿੱਡਾ ਵਿਸਥਾਰ ਹੋਇਆ ਉਹਦਾ, ਉਹਦੇ ਬਾਅਦ ਅਖੀਰ ਦੇ ਉੱਤੇ ਗੋਲ ਲੱਗੀ, ਗੋਲ ਦੇ ਵਿੱਚ ਫੇਰ ਕੀ ਨਿਕਲਿਆ, ਉਹੀ ਬੀਜ ਜਿਹੜਾ ਧਰਤੀ 'ਚ ਪਾਇਆ ਸੀ ਉਹ ਦਰਖਤ ਦੇ ਵਿੱਚ ਹੀ ਹੋ ਕੇ ਅਖੀਰ 'ਤੇ ਪਹੁੰਚ ਕੇ ਫੇਰ ਬੀਜ ਦਾ ਬੀਜ ਲੈ ਗਿਆ। ਇਸੇ ਤਰ੍ਹਾਂ ਨਾਲ ਇਹ ਸ੍ਰਿਸ਼ਟੀ ਜਿਹੜੀ ਹੈ ਨਿਰੰਕਾਰ ਆਕਾਰ ਹੋਏ, ਏਕ ਅੰਕਾਰ ਅਪਾਰ ਸਦਾਇਆ, ਏਕ ਅੰਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਬਣਾਇਆ ਪਾਇਆ। ਓਂਕਾਰ ਰੂਪ ਹੋ ਕੇ ਮਹਾਰਾਜ ਨੇ ਏਕ ਅੰਕਾਰ ਨੂੰ ਏਕਾ, ਓਂਕਾਰ ਨੂੰ ਊੜੇ ਦੇ ਨਾਲ ਤਸਵੀਰ ਦਿੱਤੀ। ਇਹਦੇ ਵਿੱਚੋਂ ਹੀ ਸਭ ਕੁਝ ਪੈਦਾ ਹੋ ਕੇ ਇਹਦੇ ਵਿੱਚ ਵੱਧਦਾ, ਇਹਦੇ ਵਿੱਚ ਫੁੱਲਦਾ ਅਤੇ ਇਹਦੇ ਵਿੱਚ ਲੀਨ ਹੋ ਜਾਂਦਾ। ਹੁਣ ਦੂਸਰਾ ਕੌਣ ਹੋਇਆ, ਇਹ ਤਾਂ ਇੱਕੋ ਚੀਜ਼ ਹੋਈ ਸਾਰੀ। ਇਹ ਸਾਨੂੰ ਕਿਉਂ ਨਹੀਂ ਸਮਝ ਆਉਂਦੀ, ਕਿਉਂਕਿ ਸਾਡੇ ਉੱਤੇ ਇੱਕ ਜਜ਼ਬਾ ਪੈ ਗਿਆ ਜਿਹਨੂੰ ਹਮੈਦ ਕਹਿੰਦੇ ਨੇ, ਉਹਨੇ ਸਾਡੀ ਸਾਰੀ ਸੁਰਤ ਗੁਆ ਦਿੱਤੀ। ਮੈਂ ਤੇ ਮੇਰੀ ਜਾਗਦੀ, ਮੈਂ ਤੇ ਮੇਰੀ ਜਾਗਣ ਦੇ ਨਾਲ ਬੇਅੰਤਤਾ ਆ ਗਈ। ਕੋਈ ਮਿੱਤਰ ਬਣ ਗਿਆ, ਕੋਈ ਦੁਸ਼ਮਣ ਬਣ ਗਿਆ, ਕੋਈ ਹੋਰ ਆਪਣਾ ਬਣ ਗਿਆ, ਕੋਈ ਪਰਾਇਆ ਬਣ ਗਿਆ, ਹੈ ਤਾਂ ਇੱਕੋ ਹੀ। ਗਲਤੀ ਦੇ ਨਾਲ ਅਸੀਂ ਸਮਝਣਾ ਸ਼ੁਰੂ ਕਰ ਦਿੱਤਾ। ਜਿਹੜੇ ਮਹਾਤਮਾ ਹੁੰਦੇ ਨੇ ਉਹ ਸਾਰੀ ਸ੍ਰਿਸ਼ਟੀ ਨੂੰ ਇੱਕ ਜਾਣਦੇ ਨੇ, ਦੋ ਨਹੀਂ ਜੇ ਦੇਖਦੇ, ਖੁੱਲੀਆਂ ਅੱਖਾਂ ਨਾਲ ਦੇਖਦੇ ਆ ਵੀ ਆਹ ਪਰਮੇਸ਼ਰ ਹੈ। ਕਿਸੇ ਨੂੰ ਲੱਗੂ ਵੀ ਇਹ ਫਲਾਣਾ ਸਿੰਘ ਹੈ, ਫਲਾਣੀ ਹੈ, ਬੀਬੀ। ਸੰਤਾਂ ਦੀ ਦ੍ਰਿਸ਼ਟੀ ਇਹ ਹੁੰਦੀ ਹੈ ਵੀ ਇਹ ਤਾਂ ਪਰਮੇਸ਼ਰ ਹੀ ਹੈ, ਸਾਰੇ ਅੰਦਰੋਂ ਮੱਥਾ ਹੀ ਟੇਕਦੇ ਰਹਿੰਦੇ। ਆਪਣਾ ਆਪ ਉਹਨਾਂ ਦਾ ਲੀਨ ਹੋਇਆ ਹੁੰਦਾ, ਖਤਮ ਹੋਇਆ ਹੁੰਦਾ। ਸੰਤ ਕਹਿੰਦੇ ਉਹਨੂੰ ਨੇ ਜਿਹੜਾ ਹੋਵੇ ਨਾ, ਜਿਹੜਾ ਹੈ ਹੀ ਨਹੀਂ ਫਿਰ ਉਹਨੂੰ ਹੋਣਾ, ਹੋਣਾ ਤਾਂ ਬੜਾ ਔਖਾ ਹੈ ਉਹਨੂੰ। ਜੇ ਅਗਿਆਨੀ ਬੰਦੇ ਆਪਣੀ ਮਰਜ਼ੀ ਦੇ ਮੁਤਾਬਕ ਡਿਕਟੇਟ ਕਰਨ ਵੀ ਐਂ ਚੱਲ, ਸੰਤ ਤਾਂ ਨਹੀਂ ਚੱਲਦੇ, ਸੰਤ ਤਾਂ ਗਿਆਨ ਹੁੰਦਾ। ਉਹ ਕਹਿੰਦੇ ਇੱਥੇ ਪਰਮੇਸ਼ਰ ਤੋਂ ਬਿਨਾਂ ਕੋਈ ਹੈ ਹੀ ਨਹੀਂ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਸੱਚ। ਸੋ ਉਹਨਾਂ ਦੀਆਂ ਜੋ ਕਥਾਵਾਂ ਨੇ, ਕਥਾਵਾਂ ਔਰ ਸੰਸਾਰ ਦੇ ਨਾਲੋਂ ਨਿਆਰੀਆਂ ਹੁੰਦੀਆਂ। ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਫਰਮਾਨ ਕਰਦੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਆ पाए तन की कथा नरारी रे। कथा नरारी रे तनकी कथा नरारी रे। हर के सेवक जो हर पाए सेवक जो हर पाए तन की कथा नरारी रे। इनकी कथा नजर नरारी रे। आवे ना जाए ना कभू मरते। जिमें स्वामी जी दस रहे जी मौत तो उत्ते हो जाते ने संत। संत मरिया नहीं करते क्योंकि मौत काल जड़ा है वह मैटर तक तो पहुंचता है। पदार्थ मैटर तो वब जाने की उहदे विच ताकत नहीं है क्योंकि एक समा टाइम एंड स्पेस इट सैल्फ मैटर है। एदी पहुंच नहीं है बड़ी। सो संतां तक ये पहुंचता नहीं। ब्रह्म ज्ञानी सद जीव है नहीं मरता। उन्हां दियां जो कथावां वह न्यारियां ने संसार नाल। संत महाराज जी राड़े साहब वाले आप बचपन तो ही सिद्ध पुरुष सन। परमेश्वर वर पूरी लगन आप दी लगी हुई सी। जिस बात आप आके मॉडल स्कूल जो राजियां दे बच्चियां दे पढ़ने वास्ते बनाया सी क्योंकि आप घरों रजे पुजे खानदान नाल संबंध रखते सी। चंगे स्कूल दे विच आप दाखिल होए। उत्थे एक महात्मा आ गया जिसका नाम टी एल विश्वानी सिंध दे रहण वाला सी। आ दादा चेला राम उन्हां दे बड़ा नेड़े सी। उसने एक दिन सहज सुभा गल की थी कि जो सिख है उसे जपजी साहब याद होना चाहिए। अब छेवीं जमात सी। तीन दिन च जपजी साहब याद करके कह लगे विश्वानी साहब मेरे जपजी साहब याद हो गया। छेवीं सी ते उस वेले लगन लग गई भजन की। किसी ने नहीं लाई आपे ही लगी क्योंकि जेडे तुरों आए होंगे ने उन्होंने परमेश्वर का भजन अपने आप ही पता लग जाता। ये कुदरती नेत है पिछे जपया होंदा है ते उत्थों ही तुर पिया करते ने। वह अंदरों खिच पैंदी है। वो जेडे अंकर ने भजन वाले वह हरा होना चाहते। महाराज जी आप ये दस्या करते सी। मैं कई बार पूछया सी किते किते आप गल विच आ जांदे। आप कहिंदे असीं अठवीं सी उस वेले जदों असीं 2 बजे उठना ते अपने घरों निकल के मोती बाग सरोवर है उत्थे उहनूं सुधा सर कहिंदे ने उहदे विच जाके इशनान करना ते उहदे कंढे बैठ जाना। अठवीं जमात दा मुंडा किन्ना कु हुंदा बहुत आउ 13 साल दा ला लो 12.5 साल दा ला लो। नेरा पिया है उधरले पासे जंगल भी सीगा हुण भी अजे भी जंगल होवे शायद। उत्थे इशनान करना इशनान करके बैठ जाना। कहिंदे सानू पता लग्या भी 5 घंटे जिहड़ा फुरना ना आउण देवे ओह समाधि हुंदी आ। ਕਹਿੰਦੇ ਅਸੀਂ 5 ਘੰਟੇ ਫੁਰਨਾ ਨਾ ਆਉਣ ਦੇਣਾ ਤੇ ਸਾਨੂੰ ਐ ਲੱਗਣਾ ਜਿਵੇਂ ਅਸੀਂ ਕਿਸੇ ਫੁੱਲ ਦੇ ਉੱਤੇ ਬੈਠੇ ਪਾਣੀ ਵਿੱਚ ਤੈਰ ਰਹੇ ਹਾਂ, ਜਾਂ ਐ ਲੱਗਣਾ ਕਿ ਫੁੱਲਾਂ ਦੀ ਪੀਂਘ ਪਈ ਹੋਈ ਹੈ ਤੇ ਉਹਦੇ ਉੱਤੇ ਝੂਟਾ ਆ ਰਿਹਾ, ਸਾਨੂੰ ਲਾਈਟ ਦੀ ਹੈ, ਲਾਈਟ ਦੀ ਪੀਂਘ ਪਈ ਹੋਈ ਹੈ। ਤੇ ਨਾਲ 5 ਜਪਜੀ ਸਾਹਿਬ ਦੇ ਪਾਠ ਕਰਨੇ, 2 ਵਜੇ ਜਾਣਾ, 7 ਵਜੇ ਵਾਪਸ ਆਉਣਾ, ਫਿਰ ਆਪਣੇ ਸਕੂਲ ਦਾ ਕੰਮ ਕਰਕੇ ਸਕੂਲ ਨੂੰ ਜਾਣਾ। ਬੜੇ ਭਰਾ ਉਹਨਾਂ ਦੇ ਮਹਾਰਾਜੇ ਦੇ ਲੱਸੀਖਾਨੇ ਵਿੱਚ ਸਨ, ਫਿਰ ਗਾਰਡੀਅਨ ਸੀਗੇ ਜਿਹੜੇ ਰਾਜਕੁਮਾਰਾਂ ਵਗੈਰਾ ਦਾ ਧਿਆਨ ਦਿੰਦੇ। ਉਹਨਾਂ ਨੂੰ ਦੱਸਿਆ ਕਿ ਇਹ ਉਹਨਾਂ ਦਿਨਾਂ 'ਚ ਆਪਦਾ ਨਾਮ ਗੁਲਾਬ ਸਿੰਘ ਸੀ। ਕਹਿਣ ਲੱਗੇ ਗੁਲਾਬ ਸਿੰਘ ਪਤਾ ਨਹੀਂ ਲੱਗਦਾ, ਰਾਤ ਨੂੰ ਮੰਜੇ 'ਤੇ ਨਹੀਂ ਹੁੰਦਾ, ਕਿੱਥੇ ਜਾਂਦਾ, ਆਪ ਇਹਦਾ ਖਿਆਲ ਕਰੋ। ਪੁੱਛਿਆ, ਕਹਿਣ ਲੱਗੇ ਵੀ ਮੈਂ ਤਾਂ ਇਸ਼ਨਾਨ ਕਰਦਾ ਉੱਥੇ ਜਾ ਕੇ। ਕਹਿੰਦੇ ਰਹਿਣ ਦੇ, ਤੂੰ ਅਜੇ ਬੱਚਾ। ਕਹਿਣ ਲੱਗੇ ਬੱਚਾ ਤਾਂ ਮੈਂ ਜ਼ਰੂਰ ਹਾਂ, ਪਰ ਤੁਹਾਨੂੰ ਮੇਰੀ ਅਵਸਥਾ ਦਾ ਪਤਾ ਨਹੀਂ, ਮੇਰੇ ਅੰਦਰ ਕਿੰਨੀ ਖਿੱਚ ਪੈ ਰਹੀ ਹੈ, ਕਿੰਨੇ ਮੇਰੇ ਅੰਦਰ ਤੀਬਰ ਲੋਚਾ ਹੈ ਕਿ ਮੈਂ ਬਹੁਤੇ ਦੇ ਬਹੁਤਾ ਭਜਨ। ਜਿਸ ਵਾਰ ਦਲੀਪ ਸਿੰਘ ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਭਾਅ ਜੀ, ਮੈਂ ਜੇ ਇਹ ਕਹਿ ਦੇਵਾਂ ਕਿ ਮੇਰਾ ਜੀਵਨ ਸਿਮਰਨ ਹੈ, ਜੇ ਮੈਨੂੰ ਸਿਮਰ ਨਾ ਮਿਲੇ ਤਾਂ ਮੇਰੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਪੜੋ ਪਿਆ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਬਿਉਣਾ ਜਾਤ ਕੋ ਕਿਉਂ ਕਰ ਤ੍ਰਿਪਤਾਵੇ, ਮੱਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ, ਜਿਉਂ ਮੱਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ, ਬੂੰਦ ਬਿਉਣੋ ਜਾਤ ਕੋ ਜਾਤ ਜਾਤ ਕੋ ਕਿਉਂ ਕਰ ਤ੍ਰਿਪਤਾਵੇ, ਬੂੰਦ ਬਿਉਣੋ ਜਾਤ ਕੋ ਕਿਉਂ ਕਰ ਤ੍ਰਿਪਤਾਵੇ। ਨਾਦ ਕਰਾਂਗੇ ਬੇਟਿਆ, ਉਹ ਬੇਟਿਆ ਉਹ ਬੇਟਿਆ ਸਨਮੁਖਾਵੇ, ਨਾਦ ਕਰਾਂਗੇ ਬੇਟਿਆ ਸਨਮੁਖ ਉਡਤਾਵੇ। ਬਬਰ ਲੋਭੀ ਕੁਸਮ ਬਾਦਕਾ ਹੋ ਬਾਦ ਬਾਦਕਾ ਮਿਲ ਆਪ ਬੰਧਾਵੇ, ਬਬਰ ਲੋਭੀ ਕੁਸਮ ਬਾਦਕਾ ਮਿਲ ਆਪ ਬੰਧਾਵੇ, ਸੁਖ ਮਾਸਕਾ ਮਿਲਿਆ ਬੰਦਾਵੈ ਮੈਂ ਪਵਰ ਲੋਕੀ ਸੁਖ ਮਾਸਕਾ ਮਿਲਿਆ ਬੰਦਾਵੈ ਤੇ ਸੰਤ ਜਨਾ ਹਰ ਪ੍ਰੀਤ ਹੈ ਪ੍ਰੀਤ ਹੈ ਉਹ ਪ੍ਰੀਤ ਆਵੇ ਉਹ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਉਹ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਵੱਡਾ ਸੀ ਆਫਿਸਰ ਸੀ ਕਹਿਣ ਲੱਗਾ ਗੁਲਾਬ ਸਿੰਘ ਅਜੇ ਤੇਰੀ ਉਮਰ ਬਹੁਤ ਛੋਟੀ ਹੈ ਭਜਨ ਕਰਨ ਨੂੰ ਸਾਰੀ ਜ਼ਿੰਦਗੀ ਪਈ ਹੈ ਤੂੰ ਹੁਣ ਪੜ੍ਹਾਈ ਕਰ ਕਹਿਣ ਲੱਗੇ ਭਰਾ ਜੀ ਮੱਛੀ ਪਾਣੀ ਦੇ ਬਗੈਰ ਜਿਉਂਦੀ ਰਹਿ ਜਾਂਦੀ ਹੈ ਕਹਿੰਦਾ ਨਹੀਂ ਕਹਿੰਦੇ ਬੀਹਾ ਜਿਹੜਾ ਹੈ ਉਹ ਕਿੰਨਾ ਕਲਪਦਾ ਹੈ ਸਵਾਤੀ ਬੀਨ ਬੂੰਦ ਵਾਸਤੇ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਇਹ ਭਵਰ ਵਗੈਰਾ ਤੇ ਹਰਨ ਹੈ ਕੰਡੇ ਹੇੜੇ ਦਾ ਸ਼ਬਦ ਸੁਣਦਾ ਹੈ ਤੇ ਸਿੱਧਾ ਲਿਟਣ ਲੱਗ ਜਾਂਦਾ ਸ਼ਿਕਾਰੀ ਕੋਲ ਆ ਜਾਂਦਾ ਉਹ ਪਰਵਾਹ ਨਹੀਂ ਕਰਦਾ ਮਰਨ ਦੀ ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਮੇਰੇ ਅੰਦਰ ਲਗਨ ਲੱਗ ਗਈ ਹੈ ਪ੍ਰਭੂ ਦੇ ਨਾਮ ਦੀ ਜੇ ਮੈਂ ਆਖਾਂ ਜੀਵਾਂ ਵਿਸਰਾ ਮਰ ਜਾਓ ਮੁਸ਼ਕਿਲ ਹੈ ਮੈਨੂੰ ਪੜ੍ਹਾਈ ਹੋਵੇ ਨਾ ਹੋਵੇ ਪਰ ਮੈਂ ਪਰਮੇਸ਼ਵਰ ਦਾ ਨਾਮ ਜਪਣਾ ਉਹਨਾਂ ਨੇ ਹੁਕਮ ਕਰਤਾ ਵੱਡੀ ਹਵੇਲੀ ਸੀ ਬਈ ਤਾਲੇ ਲਾ ਦਿਓ ਸਾਰੇ ਸਾਰੀ ਕੋਠੀ ਨੂੰ ਤਾਲੇ ਲਾ ਦਿਓ ਉਹ 2 ਵਜੇ ਆਉਂਦੇ ਹੁੰਦੇ ਕਿਉਂਕਿ ਰਾਜੇ ਲੋਕ ਲੇਟ ਸੌਂਦੇ ਸੀ ਮਹਾਰਾਜ ਭੁਪਿੰਦਰ ਸਿੰਘ ਹੋਇਆ ਕਰਦੇ ਸੀ ਤੇ ਉਹਨਾਂ ਚੋਂ ਜਦ ਆਪ ਆਏ ਚਾਬੀਆਂ ਕੋਲ ਸੀ ਆਪਦੇ ਤੇ ਦਰਵਾਜ਼ਾ ਖੋਲਿਆ ਪੌੜੀਆਂ ਚੜ੍ਹੇ ਠੋਕਰ ਲੱਗੀ ਕਹਿਣ ਲੱਗੇ ਕੌਣ ਹੈ ਕਹਿਣ ਲੱਗੇ ਬਾਈ ਮੈਂ ਆ ਕੀ ਕਰਦਾ ਹੈ ਕਹਿੰਦੇ ਮੈਂ ਭਜਨ ਕਰਦਾ ਉਸ ਵੇਲੇ ਉਹਨਾਂ ਦੇ ਮਨ ਤੇ ਬੜਾ ਗਹਿਰਾ ਅਸਰ ਹੋਇਆ ਕਹਿਣ ਲੱਗੇ ਗੁਲਾਬ ਸਿੰਘ ਜੇ ਤੈਨੂੰ ਇੰਨੀ ਉਹ ਲਗਨ ਹੈ ਤਾਂ ਫਿਰ ਮੈਂ ਤੈਨੂੰ ਕਿਵੇਂ ਰੋਕ ਸਕਦਾ ਜਾ ਮੇਰੇ ਵੱਲੋਂ ਇਜਾਜ਼ਤ ਹੈ ਅੰਮ੍ਰਿਤ ਵੇਲੇ ਚਲਿਆ ਜਾਇਆ ਕਰ ਮੈਂ ਤੈਨੂੰ ਕੁਛ ਨਹੀਂ ਕਹਿਣਾ ਪਰ ਮੈਂ ਇੱਕ ਤੈਨੂੰ ਗੱਲ ਕਹਿਣਾ ਆਪਣੀ ਜ਼ਿੰਦਗੀ ਦਾ ਤਜਰਬਾ ਕਹਿਣਾ ਦੱਸਦਾ ਉਹ ਇਹ ਹੈ ਕਿ ਜਿੰਨੀ ਦੇਰ ਤੱਕ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਬ੍ਰਹਮ ਭਗਤਾ ਮਹਾਂਪੁਰਸ਼ ਮਿਲਾਪ ਨਹੀਂ ਹੁੰਦਾ ਮਹਾਂਪੁਰਸ਼ ਦਾ ਓਨੀ ਦੇਰ ਤੱਕ ਪਿਆਰਿਆ ਰਾਹ ਨਹੀਂ ਲੱਭਿਆ ਕਰਦਾ ਕਿਉਂਕਿ ਸਮਰੱਥ ਪੁਰਸ਼ਾਂ ਦੇ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਨਾਲ ਬਚਨ ਕਰੇ ਨੇ ਪੜ੍ਹੋ ਪਿਆਰ ਨਿਰਵੈਰ ਨਿਰਾਲਾ ਜੀ ਨਿਰਵੈਰ ਨਿਰਾਲਾ ਜੀ ਨਿਰਵੈਰ ਨਿਰਾਲਾ ਜੀ ਸਤਗੁਰ ਪੁਰਖ ਦਮ ਹੈ ਸਤਗੁਰ ਪੁਰਖ ਦਮ ਹੈ ਸਤਗੁਰ ਪੁਰਖ ਦਮ ਹੈ ਕੰਮ ਹੈ ਆ ਕੰਮ ਹੈ ਆ ਕੰਮ ਨਿਰਵੈਰ ਨਿਰਾਲਾ ਸਤਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ ਸਤਗੁਰ ਪੁਰਖ ਕੰਮ ਹੈ ਆ ਕੰਮ ਹੈ ਨਿਰਵੈਰ ਨਿਰਾਲਾ ਸਤਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ ਪਰ ਕਿਆ ਕੰਮ ਹੈ ਆ ਕੰਮ ਹੈ ਆ ਕੰਮ ਨਿਰਵੈਰ ਨਿਰਾਲਾ ਸਤਿਗੁਰ ਪੁਰ ਕਿਆ ਕੰਮ ਹੈ ਨਿਰਵੈਰ ਨਿਰਾਲਾ ਜਾਣੋ ਇਹ ਧਰਤੀ ਧਰਮ ਕੀ ਧਰਮ ਕੀ ਉਹ ਧਰਮ ਕੀ ਸੱਚੀ ਧਰਮਸ਼ਾਲਾ ਜਾਣੋ ਇਹ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ ਸਮਾਲਾ ਬੀਜੈ ਸੋਲਣੇ ਫਲ ਕਰਮ ਸਮਾਲਾ ਜਿਉਂਦਰ ਨਿਰਮਲ ਆਰਤੀ ਆਰਤੀ ਉਹ ਜਗ ਵੇਖਣ ਵਾਲਾ ਜਿਉਂਦਰ ਨਿਰਮਲ ਆਰਤੀ ਜਗ ਵੇਖਣ ਵਾਲਾ ਸੇਵਕ ਦਰਗੇ ਸੁਰਖਰੂ ਸੁਰਖਰੂ ਸੁਰ ਬੇਮੁਖ ਮੁਕਾਲਾ ਸੇਵਕ ਦਰਗੇ ਸੁਰਖਰੂ ਬੇਮੁਖ ਮੁਕਾਲਾ ਕਹਿਣ ਲੱਗਿਆ ਛੋਟੇ ਭਾਈ ਅਜੇ ਤੱਕ ਤਾਂ ਗੁਰੂ ਨਹੀਂ ਧਾਰਨ ਕਰਿਆ ਤੇ ਗੁਰੂ ਹੋਇਆ ਕਰਦਾ ਪੂਰਾ ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ ਗੁਰੂ ਦੀ ਤਲਾਸ਼ ਕਰ ਕਹਿਣ ਲੱਗਿਆ ਭਾਜੀ ਤੁਸੀਂ ਦੱਸ ਦੋ ਕਹਿੰਦੇ ਗੁਰੂ ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਪੂਰਨ ਮਹਾਂਪੁਰਸ਼ ਦੀ ਸੰਗਤ ਕਰ ਉਹਦੇ ਬਗੈਰ ਨਹੀਂ ਲੰਘ ਸਕਣਾ ਪਿਆਰ ਕਰ ਰੱਬ ਦੇ ਪਿਆਰੇ ਨੂੰ ਜਾਂ ਰੱਬ ਦੇ ਪਿਆਰੇ ਨੂੰ ਪਿਆਰ ਕਰੇਗਾ ਰੱਬ ਤੇਰੇ ਤੇ ਰੀਝ ਜਾਏਗਾ ਜੁਗਤ ਦੱਸ ਦੀ ਅੱਠਵੀਂ ਪਾਸ ਕਰ ਲਈ ਨੌਵੀਂ ਕਰ ਲਈ ਦਸਵੀਂ ਚ ਹੋ ਗਏ ਹਰ ਵੇਲੇ ਮਨ ਦੇ ਅੰਦਰ ਖਿੱਚ ਰਹਿੰਦੀ ਹੈ ਵੀ ਕੋਈ ਪੂਰਨ ਪੁਰਸ਼ ਮਿਲੇ ਤੇ ਮੈਂ ਅੰਮ੍ਰਿਤ ਪਾਨ ਕਰਾਂ ਇਹਦੇ ਵਿੱਚ ਫਰਕ ਹੋਇਆ ਕਰਦਾ ਫਰਕ ਇਹ ਹੈ ਕਿ ਗੁਰੂ ਸਾਹਿਬ ਨੇ ਇੱਕ ਐਸੀ ਰੀਤੀ ਚਲਾ ਤੀ ਉਹਦੇ ਨਾਲ ਕੰਡੀਸ਼ਨ ਰੱਖ ਦਿੱਤੀ ਕਿ ਪਿਆਰਾ ਕੌਣ ਹੋਏਗਾ ਇੱਕ ਤਾਂ ਮਾਇਆ ਦੇ ਪਿਆਰੇ ਹੁੰਦੇ ਨੇ ਬਾਲ ਬੱਚਿਆਂ ਦੇ ਪਿਆਰੇ ਹੁੰਦੇ ਨੇ ਧਨ ਦੇ ਪਿਆਰੇ ਹੁੰਦੇ ਨੇ ਆਪਣੇ ਮਾਨ ਪ੍ਰਤਿਸ਼ਠਾ ਦੇ ਪਿਆਰੇ ਹੁੰਦੇ ਨੇ ਉਹ ਰੱਬ ਦੇ ਪਿਆਰੇ ਨਹੀਂ ਹੋਇਆ ਕਰਦੇ ਚਾਹੇ ਭੇਖ ਕਿੱਡਾ ਹੀ ਵੱਡਾ ਉਹਨਾਂ ਨੇ ਤਾਰਿਆ ਹੋਇਆ ਚਾਹੇ ਕਿਹਾ ਜਾਈਏ ਪਰਮੇਸ਼ੁਰ ਦੇ ਪਿਆਰੇ ਨਹੀਂ ਹੋਇਆ ਕਰਦੇ ਉਹ ਪਰਮੇਸ਼ੁਰ ਦੇ ਪਿਆਰੇ ਮਿਲ ਜਾਣ ਉਹਨਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਨਾਮ ਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਕਰ ਦਿੱਤੀ ਰੀਤ ਚਲਾ ਦਿੱਤੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਅਸੀਂ ਛਕਾ ਰਹੇ ਸੀ ਲੁਧਿਆਣੇ ਤੇ ਸਾਡੇ ਵਿੱਚ ਬੀਬੀ ਜੀ ਦੇ ਪਿਤਾ ਜੀ ਜਿਹਨਾਂ ਨੂੰ ਇਕੱਲਿਆਂ ਨੂੰ ਉਹਨਾਂ ਸਾਰੀ ਜ਼ਿੰਦਗੀ ਕਿਸੇ ਨੂੰ ਸੰਤ ਨਹੀਂ ਲਿਖਿਆ ਇਹਨਾਂ ਦੇ ਪਿਤਾ ਜੀ ਨੂੰ ਲਿਖਿਆ ਸੰਤ ਭਾਈ ਹੀਰਾ ਸਿੰਘ ਕਹਿੰਦੇ ਉਹ ਆ ਗਏ ਅੰਮ੍ਰਿਤ ਤਿਆਰ ਹੋ ਗਿਆ ਉਹ ਜਦ ਛਕਾਉਣ ਲੱਗੇ ਨੇਤਰਾਂ ਦੇ ਵਿੱਚ ਜਦ ਪਾਇਆ ਛਿੱਟਾ ਉਹ ਬੱਚਾ ਜਿਹੜਾ ਸੀ ਉਹਦੀ ਸਮਾਧੀ ਲੱਗ ਗਈ ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ ਅਸੀਂ ਪੁੱਛਿਆ ਉਹ ਕਹਿੰਦੇ ਅਸੀਂ ਥੋੜ੍ਹਾ ਜਲਾਲ ਚਾ ਕੇ ਕਰ ਦਿੱਤਾ ਕਿਉਂਕਿ ਪਿਤਾ ਜੀ ਚ ਇਹ ਸੀ ਉਹਦੇ ਹੱਥ ਟੱਚ ਕਰ ਦਿੰਦੇ ਸੀ ਤਾਂ ਲਿਟਣ ਲੱਗ ਜਾਂਦਾ ਸੀ ਬੰਦਾ ਚੌਵੀ ਘੰਟੇ ਉਹਨੂੰ ਮੁੜ ਕੇ ਸੁਰਤ ਨਹੀਂ ਸੀ ਆਉਂਦੀ ਵਾਹਿਗੁਰੂ ਦੀ ਬਰਕਤ ਸੀ ਉਹਨਾਂ ਦੇ ਨਾਮ ਕਰੰਟ ਇੰਨੀ ਤੇਜ਼ ਸੀ ਦੂਸਰਾ ਸਹਿ ਨਹੀਂ ਜੀ ਸਕਦਾ ਹੱਥ ਲਾ ਦੇਣ ਕਿਸੇ ਨੂੰ ਰਾਜੀ ਕਰ ਦਿੰਦੇ ਸੀ ਤੋ ਉਸ ਵੇਲੇ ਕਹਿਣ ਲੱਗੇ ਵੀ ਹੁਣ ਕੀ ਹੋਊ, ਕਹਿੰਦੇ ਇਹ ਤਾਂ 56 ਘੰਟੇ ਬਾਅਦ ਇਹਨੂੰ ਸੁਰਤ ਆਉਣੀ ਆ ਹੁਣ ਤੋਂ। ਇੱਕ ਪਾਸੇ ਉਠਾ ਕੇ ਬਿਠਾ ਦਿੱਤਾ, ਬੱਚਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਅਖੰਡ ਪਾਠ ਸ਼ੁਰੂ ਹੋ ਗਿਆ ਤੇ ਉਹਦੇ ਬਾਅਦ ਜਿਸਵਾ ਤਾਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਜਦੋਂ 56 ਘੰਟੇ ਹੋਏ ਤਾਂ ਉਹ ਬੱਚਾ ਬੈਲੈਂਸ ਛੱਡ ਗਿਆ, ਧਰਤੀ ਤੋਂ ਉੱਪਰ ਨੂੰ ਉੱਠਣਾ ਸ਼ੁਰੂ ਹੋ ਗਿਆ, ਲੱਤਾਂ ਖੋਲ ਲਈਆਂ ਜਿਵੇਂ ਮੱਛੀ ਪਾਣੀ 'ਚ ਤੈਰਦੀ ਹੈ, ਤੈਰ ਕੇ ਸਾਰੀ ਸੰਗਤ ਦੇ ਉੱਪਰ ਦੀ ਹੋ ਕੇ ਭਾਈ ਸਾਹਿਬ ਦੇਖਦੇ ਆ ਕਿ ਸਾਡੇ ਬਾਜਿਆਂ ਦੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮਾ ਪੈ ਗਿਆ। ਬਾਪੂ ਜੀ ਆਏ, ਕਹਿਣ ਲੱਗੇ ਇਸ ਵੇਲੇ ਦੀ ਜਿਹੜੀ ਸੁਰਤ ਹੈ ਨਾ, ਹਾਇਆ ਬਹੁਤ ਉੱਚੇ ਮੰਡਲਾਂ 'ਚ ਅਕਾਲ ਪੁਰਖ ਦੇ ਦਰ 'ਤੇ ਖੜੀ ਸੰਜੋਗ ਮੰਗਦੀ ਹੈ, ਲਾਵਾਂ ਦਾ ਕੀਰਤਨ ਕਰੋ। ਲਾਵਾਂ ਦਾ ਕੀਰਤਨ ਕਰਿਆ, ਬੱਚਾ ਸੁਰਤ 'ਚ ਆਇਆ, 56 ਘੰਟੇ ਬਾਅਦ ਧਰਤੀ 'ਤੇ ਪੈਰ ਰੱਖੇ, ਪੈਰ ਨਾ ਲੱਗੇ, ਅੰਦਰ ਰੋਮ ਰੋਮ ਦੇ ਅੰਦਰ ਨਾਮ ਚੱਲ ਪਿਆ। ਸੋ ਇਹ ਰੀਤ ਗੁਰੂ ਸਾਹਿਬ ਨੇ ਬਣਾਈ ਹੈ, ਪਰ ਐਸਾ ਲੱਭੇ ਤਾਂ ਗੱਲ ਬਣਦੀ ਹੈ। ਹੁਣ ਤਾਂ ਸੰਸਾਰ ਦੇ ਅੰਦਰ ਮਾਇਆ ਦਾ ਪਿਆਰਾ ਤਾਂ ਸਭ ਕਿਤੇ ਥਾਂ ਮਿਲ ਜਾਏਗਾ, ਪਰਮੇਸ਼ਰ ਦਾ ਪਿਆਰਾ ਨਹੀਂ ਮਿਲੇਗਾ, ਗੁਰੂ ਦਾ ਪਿਆਰਾ ਨਹੀਂ ਮਿਲੇਗਾ, ਕੋਈ ਉਹ ਹੋਏਗਾ ਬਹੁਤ ਮੁਸ਼ਕਲ ਹੋ ਗਈ ਇਹ ਗੱਲ। ਕਹਿੰਦੇ ਕੋਈ ਪਿਆਰਾ ਭਾਗ ਅਖੀਰ ਆਪ ਨੂੰ ਦੱਸ ਪਈ, ਆਪ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਚਰਨ ਸ਼ਰਨ ਵਿੱਚ ਹਾਜ਼ਰ ਹੋਏ। ਦੋ ਦਿਨ ਰਹੇ, ਤੀਸਰੇ ਦਿਨ ਨਾਲ ਦਾ ਸਾਥੀ ਤਾਂ ਚੱਲਿਆ ਗਿਆ ਅਤੇ ਕਹਿੰਦੇ ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ, ਹੁਣ ਨਹੀਂ ਮੈਂ ਜਾ। ਮਹਾਤਮਾ ਨੇ ਕਿਹਾ ਕਾਕਾ ਤੂੰ ਨਹੀਂ ਜਾਂਦਾ? ਕਹਿੰਦਾ ਮੈਂ ਤਾਂ ਆ ਗਿਆ ਜਿੱਥੇ ਆਉਣਾ ਸੀ, ਕਿਰਪਾ ਕਰੋ ਮੇਰੇ ਤੇ, ਮੈਨੂੰ ਹੁਣ ਨਾ ਵਿਛੋੜਾ ਦਿਓ, ਧੱਕਾ ਨਾ ਦਿਓ। ਬੜੀ ਮੁਸ਼ਕਲ ਦੇ ਨਾਲ ਮੈਂ ਇੱਕ ਪੂਰਨ ਮਹਾਤਮਾ ਪਾਲਿਆ ਤੇ ਉਹਦੀ ਚਰਨ ਚਰਨ ਚ ਆਇਆ, ਹੁਣ ਨਾ ਮੈਨੂੰ ਧੱਕਾ ਦਿਓ। ਕਹਿਣ ਲੱਗੇ ਕਾਕਾ ਇਹ ਇੰਨੀ ਗੱਲ ਤਾਂ ਸਿਖਾਲੀ ਨਹੀਂ ਹੈ ਜਿਹੜੀ ਤੂੰ ਮੰਗਦਾ ਹੈ। ਤਿੰਨ ਤਰ੍ਹਾਂ ਦਾ ਹੁੰਦਾ ਮਰੀਦ, ਮਰੀਦ ਮਰੀਦ ਸਾਧਕ, ਮਰੀਦ ਫਿਦਾਈ। ਮਹਾਤਮਾ ਦੇ ਉੱਤੇ ਜਿੰਨੀ ਦੇਰ ਤੱਕ ਫਿਦਾ ਨਹੀਂ ਨਾ ਹੁੰਦਾ, ਕੁਰਬਾਨ ਨਹੀਂ ਹੁੰਦਾ, ਕੁਛ ਮਿਲਿਆ ਨਹੀਂ ਕਰਦਾ ਸੰਤਾਂ ਤੋਂ। ਸੰਤਾਂ ਦੇ ਅੰਦਰ ਇੱਕ ਖੁਸ਼ੀ ਹੁੰਦੀ ਹੈ, ਗਿਆਨ ਦਾ ਖੇੜਾ ਹੁੰਦਾ, ਉਹ ਦਿੰਦੇ ਤਦ ਨੇ ਜਿਸ ਵਕਤ ਕੋਈ ਉਹਨਾਂ ਦੇ ਅੰਦਰ ਵੜ ਜਾਵੇ, ਆਪਣਾ ਰੂਪ ਬਣਾ ਲਏ, ਉਸ ਵੇਲੇ ਉਹਨਾਂ ਤੋਂ ਨਿਕਲ ਜਾਂਦੀ। ਉਸ ਵੇਲੇ ਮਹਾਂਪੁਰਸ਼ ਕਹਿਣ ਲੱਗੇ ਕਾਕਾ ਇਹ ਜਿਹੜੀ ਤੂੰ ਗੱਲ ਮੰਨਦਾ ਹੈ ਇੰਨੀ ਸਿਖਾਲੀ ਨਹੀਂ ਹੈ, ਇਹਦੇ ਵਾਸਤੇ ਤਾਂ ਬੜੀ ਭਾਰੀ ਕੁਰਬਾਨੀ ਦੇਣੀ ਪੈਂਦੀ ਹੈ। ਇਸ ਤਰ੍ਹਾਂ ਨਾਲ ਪੜ੍ਹ ਲਓ, ਸੀਸ ਤਲੀ ਤੇ ਤਰਨਾ ਪੈਂਦਾ ਹੈ ਔਖੀ ਖੇਡ ਪ੍ਰੇਮ ਦੀ, ਸੀਸ ਤਲੀ ਤੇ ਤਰਨਾ ਪੈਂਦਾ ਹੈ ਖੇਡ ਪ੍ਰੇਮ ਦੀ। ਸਤਲੀ ਤੇ ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ, ਪ੍ਰੇਮ ਦੀ ਔਖੀ ਖੇਡ ਪ੍ਰੇਮ ਦੀ।
ਕਰਨਾ ਪੈਂਦਾ ਖੇਡ ਪ੍ਰੇਮ ਦੀ ਸੀਸ ਤਲੀ ਤੇ ਕਰਨਾ ਪੈਂਦਾ ਖੇਡ ਪ੍ਰੇਮ ਦੀ ਪ੍ਰੇਮ ਖੇਲਣ ਕਾ ਚਾਓ ਸਿਰ ਦਰ ਤਲੀ ਗਲੀ ਮੁੜ ਜਾਓ ਪ੍ਰੇਮ ਖੇਲਣ ਕਾ ਚਾਓ ਸਿਰ ਦਰ ਤਲੀ ਗਲੀ ਮੁੜ ਜਾਓ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਨਕੀ ਉਹ ਪਹਿਲਾਂ ਮਰਨ ਕਬੂਲ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ ਉਹ ਸਵਨ ਕੀ ਰੇਣ ਕਾ ਤੋ ਆਓ ਮਾਰੇ ਪਾਸ
ਕਹਿਣ ਲੱਗੇ ਕਾਕਾ ਅਜੇ ਤੇਰੀ ਉਮਰ ਬਹੁਤ ਛੋਟੀ ਹੈ ਦਸਵੀਂ ਪਾਸ ਕਰ ਲੈ ਪੜ੍ਹ ਲੈ ਲਿਖ ਲੈ ਤੇ ਫਿਰ ਵਿਆਹ ਸ਼ਾਦੀ ਕਰਾ ਲੈ ਫਿਰ ਆ ਜੀ ਸਾਡੇ ਕੋਲ ਇਹ ਜਿਹੜਾ ਰਾਹ ਤੂੰ ਅਖਤਿਆਰ ਕਰਨਾ ਇਹ ਇੰਨਾ ਸੁਖਾਲਾ ਨਹੀਂ ਹੈ ਬਹੁਤ ਔਖਾ ਸਵਾਮੀ ਜੀ ਦੇ ਜੀਵਨ ਚ ਘਟਨਾ ਆਉਂਦੀ ਹੈ ਇਹਨਾਂ ਦੇ ਜੋ ਮਾਸਟਰ ਸਨ ਗੁਰੂ ਸਨ ਪਰਖ ਕਰੀਏ ਇਹਨਾਂ ਦੀ ਹੀਰਿਆਂ ਦਾ ਢੇਰ ਦਿਖਾ ਦਿੱਤਾ ਕਿ ਕਰੋੜਾਂ ਅਰਬਾਂ ਦਾ ਹੈ ਤੂੰ ਬਹੁਤ ਵੱਡਾ ਮਾਲਦਾਰ ਬਣੇਗਾ ਦੁਨੀਆਂ ਤੈਨੂੰ ਪੂਜੇਗੀ ਪਿੱਛੇ ਚੱਲੇਗੀ ਕਿਉਂਕਿ ਅਸੀਂ ਕਹਿੰਦੇ ਹਾਂ ਵੀ ਪੈਸੇ ਵਾਲਾ ਵੱਡਾ ਹੁੰਦਾ ਤੇ ਤੁਹਾਨੂੰ ਚਾਹੀਦੇ ਨੇ ਕਹਿੰਦੇ ਹਾਂ ਕਹਿੰਦੇ ਫਿਰ ਜੇ ਇਹ ਚਾਹੀਦੇ ਨੇ ਤਾਂ ਅਸੀਂ ਜਾਂਦੇ ਹਾਂ ਜਦ ਥੋੜ੍ਹੀ ਦੂਰ ਮਹਾਤਮਾ ਗਏ ਤਾਂ ਪਿਆਰ ਨਾਲ ਇੰਨੇ ਬੰਨੇ ਹੋਏ ਸੀ ਕਿ ਬੱਚਿਆਂ ਵਾਂਗੂ ਰੋਣ ਲੱਗ ਗਏ ਮਹਾਤਮਾ ਦੇ ਮਨ ਵਿੱਚ ਵੀ ਦਿਆ ਹੀ ਕਹਿਣ ਲੱਗੇ ਹੈ ਉਹਨਾਂ ਦਾ ਦਿਲ ਨਹੀਂ ਸੀ ਚਾਹੁੰਦਾ ਮੈਂ ਛੱਡਾਂ ਕਿਉਂਕਿ ਵਿਚਾਲੇ ਮਾਇਆ ਉਸ ਵੇਲੇ ਪੁੱਛਿਆ ਕਹਿੰਦੇ ਕਿਉਂ ਨਹੀਂ ਲੈਂਦੇ ਕਹਿੰਦੇ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਕਹਿੰਦੇ ਮੇਰੇ ਨਾਲ ਰਹਿ ਕੇ ਬੜੇ ਦੁੱਖ ਕੱਟਣੇ ਪੈਣੇ ਆ ਭੁੱਖੇ ਰਹਿਣਾ ਪੈਣਾ ਪੁੰਜੇ ਪੈਣਾ ਕੱਪੜਾ ਕੋਈ ਪਹਿਨਣਾ ਨਹੀਂ ਇੱਕ ਅੱਧਾ ਕੱਪੜਾ ਰੱਖ ਕੇ ਗੁਫਾਵਾਂ ਚ ਰਹਿਣਾ ਦੋਏ ਰਸਤੇ ਨੇ ਜਿਹੜਾ ਚੁਣ ਲੈ ਚੁਣ ਲੈ ਦੇਖ ਕਿੰਨਾ ਸੁਖਾਲਾ ਕਾਰਾਂ ਮੋਟਰਾਂ ਕੋਠੀਆਂ ਦੇਸ ਪ੍ਰਦੇਸ ਸਭ ਕੁਛ ਹੈ ਇੰਨੀ ਅਮੀਰੀ ਹੈ ਕਿ ਕੋਈ ਅਮੀਰੀ ਨਹੀਂ ਹੋਏਗਾ ਉਸ ਵੇਲੇ ਇਹਨਾਂ ਨੇ ਕਿਹਾ ਵੀ ਨਾ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ ਮੈਨੂੰ ਜੇ ਲੋੜ ਹੈ ਤਾਂ ਤੇਰੇ ਪਿਆਰ ਦੀ ਲੋੜ ਹੈ ਤੇਰੀ ਲੋੜ ਹੈ ਬੜਾ ਔਖਾ ਰਸਤਾ ਇਹ ਸਭ ਛੱਡਣਾ ਪੈਂਦਾ ਜੇ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਜਾਓ ਸਿਰ ਨੂੰ ਤਲੀ ਤੇ ਧਰ ਲੈ ਵੀ ਮੇਰਾ ਤਾਂ ਹੈ ਹੀ ਨਹੀਂ ਮੈਂ ਤਾਂ ਮਾਲਕ ਦਾ ਬੋਝ ਚੱਕੀ ਫਿਰਦਾ ਜਦ ਮੰਗੇ ਕਹਿ ਲੈ ਜੇ ਤਾਂ ਮਾਰਗ ਪੈਰ ਤਰੀਜੇ ਸਿਰ ਤੀਜੇ ਕਾਣ ਨਾ ਕੀਜੇ ਫਿਰ ਗਿਣਤੀਆਂ ਵਿਣਤੀਆਂ ਨਾ ਕਰੇ ਵੀ ਮੈਨੂੰ ਕੀ ਫਾਇਦਾ ਹੋਇਆ ਪਹਿਲਾਂ ਮਰਨ ਕਬੂਲ ਪਹਿਲਾਂ ਜਿਹੜਾ ਤੇਰਾ ਜੀਵਤ ਭਾਵ ਹੈ ਨਾ ਮੈਂ ਹੈ ਜਿਹੜੀ ਤੇਰੇ ਅੰਦਰ ਮੈਂ ਬਹੁਤ ਪੜ੍ਹਿਆ ਹੋਇਆ ਮੈਂ ਡਾਕਟਰ ਹਾਂ ਮੈਂ ਫਲਾਣਾ ਮਾੜਾ ਜਿਹਾ ਕਹਿ ਕੇ ਦੇਖ ਲਈ ਮੈਨੂੰ ਕਿੰਨਾ ਗੁੱਸਾ ਆਉਂਦਾ ਹਰਟ ਹੁੰਦੀ ਹੈ ਮੈਂ ਇਹਨੂੰ ਛੱਡ ਦੇ ਬਾਕੀ ਕੀ ਰਹਿ ਗਿਆ ਮੈਂ ਛੱਡੀ ਤਾਂ ਮੇਰਾ ਚ ਆਪੇ ਹੀ ਛੁੱਟ ਗਿਆ ਸਭ ਕੁਛ ਬਾਕੀ ਪਰਮੇਸ਼ੁਰ ਹੀ ਰਹਿ ਜਾਂਦਾ ਮੈਂ ਤੇ ਮੇਰੀ ਛੱਡ ਗਿਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਾ ਹੋ ਸਭਨ ਕੀ ਰਹਿਣ ਕਾ ਤੋ ਮਾਰੇ ਕਹਿੰਦੇ ਕਾਕਾ ਇਹ ਰਸਤਾ ਬੜਾ ਔਖਾ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਮੁਰਦਾ ਹੋਣਾ ਪੈਂਦਾ ਗੱਲਾਂ ਨਾਲ ਤਾਂ ਬਣਦਾ ਨਹੀਂ ਕਿਉਂਕਿ ਮਹਾਤਮਾ ਨੇ ਟੈਸਟ ਲੈਣੇ ਨੇ ਕਸਵੱਟੀਆਂ ਲਾਉਣੀਆਂ ਨੇ ਉਹ ਪਾਰ ਨਗਾਉਣਾ ਕਸਵੱਟੀ ਲਾ ਲਾ ਕੇ ਇਮਤਿਹਾਨ ਲੈਣੇ ਨੇ ਐਗਜ਼ਾਮੀਨੇਸ਼ਨ ਲੈ ਕੇ ਦੂਸਰੀ ਕਲਾਸ ਚ ਕਰਨਾ ਕਿਵੇਂ ਤੂੰ ਪਾਸ ਕਰ ਲਏਗਾ ਇਹ ਤਾਂ ਮਰਨਾ ਕਬੂਲ ਲੈ ਪਹਿਲਾਂ ਮੁਰਦਾ ਹੋਏ ਮਰੀਜ਼ ਨਾ ਗੱਲੀ ਹੋ ਸਾਬਰ ਸਿਦਕ ਸ਼ਹੀਦ ਪਰਮ ਲੋਕ ਹੋਣਾ तीन क्वालिटीज ने शीश दिया, साबर होना, सबर हो जाना, क्योंकि भजन करने बेअंत शक्तियां आ जाती, और निजदे वास्ते बरतन वाला फेल हो जाया करता, परमकार किते किते बरतद महात्मा, तो हर वक्त नहीं शक्तियां बरतिया करता। एक बारी सबर ते शुकर दो ऐसे अखर ने रूहानियत दे अंदर, जिन्ना चिर समझ नहीं आउंदा उन्ना चिर असीं रूहानियत दे राह ते अगे नहीं तरक्की कर सकते। ईरान दा बादशाह धार्मिक सी ते उसने मुला मुलाणिया की सभा लाई हुई सी, विद्वान सूफी पीर भी आंदे सी, कह लग्या कि मैं सबर ते शुकर दे बारे जानना चाहना भी की हुंदा, मेरी समझ च नहीं आता, क्योंकि हर पुस्तक के अंदर सबर ते शुकर दो अखर आते ने रूहानियत के अंदर। बड़े उन्होंने अर्थ कर करके दसी, और राजा सैटिस्फाइड ना होया ता कोल एक सियाणा बंदा सी, वह कहिंदा जे इहदे अर्थ तू प्रैक्टिकली जानना चाहना है ना, तो इस वेले पीर सरमद जिहड़ा है औरंगजेब की कैद विच है, उथे अपने अंबैसडर नूं कह दे वह अर्थ पुछ के भेज। हुक्म कर दिता, अंबैसडर ने इजाजत ली, कैद दे विच फकीर कोल गया, बाहर खड़ा है जिहड़े पहरेदार ने, वह कहिंदे सानूं तां हुक्म है कि इस नूं असीं ताला नहीं खोलना, करे इह नेरे सैल विच रख्या होया ते असीं नहीं ताला खोलना। इन्ने अंदरों आवाज सुनी सुनवद ने, कहिंदा आ जाओ लंघे आओ, तालियां की लोड़ ही नहीं खोलन की, कलक कलक दरवाजे खुली गए, छे सात दरवाजे सी, लंघ के अंदर चले गए। कह लगे किवें आए हो, कहिंदे मैं आया सबर ते शुकर का अर्थ पुछना, कहिंदे मैनू इशनान करे नू बड़ी देर हो गई, कल नू एक मशक पानी दी लियाई, दो गज कपड़ा लिया ही, मैं तेल पालू, मेरे को कपड़ा कोई नहीं, ब्रहना मैं नंगा इतने, तेन फुरना पैपूगा ते मैं कपड़ा लिया ही मेरे को। दूसरे दिन वह अंबैसडर वकील जिन्हू कहते उन्होंने दिन च कपड़ा लिया दो गज ते पानी की मशक नाल ली, ते अगे जाके इजाजत मिली हुई सी, तो जाके उथे इशनान कराया, कपड़ा उन्हें पहनिया, बैठ गया। इन्हे न सजा मिली हुई सी कि 100 करोड़ इस दे रोज लाने, औरंगजेब इन था तक पहुंचया करता सी, अंत मारा लेंदा सी साधुआं दा। उस वेले कोड़े वाला आ गया, 100 करोड़ मारना सी 101, 51 करोड़ इसकी पिठ ते पूरे जोर नाल लगे, तो एक उंगली चक के इस तरह करी जावे, किसी नूं ना समझ आया भी की गल है। वह जलाद दम लैन लग गया भी मैं फिर थोड़ा सस्ता के कोड़े मारूंगा, तो उन्हें कहा वकील नूं सरमद ने कि तेनू कोई समझ आया, कहिंदा ना मेरे तो आया नहीं, कहिंदे मैं तो तेनू प्रैक्टिकली करके दिखाती, कहिंदा जी मेरी समझ विच नहीं आया, कहिंदा कहिंदा चंगा हुण तेरी समझ लिया दे। गुप्त चीजा नू देखण वाले नैण खोलते, फरिश्तियां नू देखण वाले नैण खोलते, कृपा करती। वह जिस वक्त फेर कोड़ा मारदा आवाज आउंदी है, सरमद सानू इशारा कर, असी इसका राज गर्क कर दिए, दिल्ली गर्क कर दिए, सजा दईए इस नू, एक साधु दे उत्ते मार कर रहे, वह उंगली हिलाई जांदे। जद 101 करोड़ हो गया, कहते कोई समझ आया तेरे, कहता ना मेरे ताए, कहते हो मैं तेन प्रतक दिखाता, एनिया शक्तियां का मालक हाँ, जे मैं एक फुरना कर देव दिल्ली गर्क हो जाए, एक फुरना कर मैन लोड़ है, पर मैं एनिया शक्तियां का मालक होया, रजा विच राजी हाँ, क्योंकि मेरे अल्लाह ताला नू यही गल पाउंदी है भी मैं घोड़े खा ला। कहिंदे इहनू सबर आखदे ने। गुरु 6वें पातशाह जिस वक्त चंदू की कैद विच कष्ट सह रहे ने, ते उन्हें लोहे की प्लेट जिहड़ी जिहनू तवी कहिंदे आ गर्म करती, लाल रंग दी करती, ਪਾਣੀ ਪਾਇਆ ਉਸੇ ਵੇਲੇ ਸੁੱਕ ਗਿਆ। ਕਹਿਣ ਲੱਗਿਆ ਗੁਰੂ ਜੀ ਇਹਦੇ ਉੱਤੇ ਬੈਠਣਾ ਪੈਣਾ। ਮਹਾਰਾਜ ਕਹਿੰਦੇ ਕੋਈ ਨਾ ਬਹਿ ਜਾਂਦੇ ਹਾਂ। ਤੇ ਜਿਸ ਵਕਤ ਮਹਾਰਾਜ ਜੀ ਤਵੀ ਦੇ ਕੋਲ ਚਲੇ ਗਏ ਤੇ ਪੈਰ ਰੱਖਣ ਲੱਗੇ, ਉਸ ਵੇਲੇ ਭਾਈ ਪੁਰਾਣਾ ਤੇ ਭਾਈ ਜੇਠਾ ਦੇਖ ਕੇ ਸਹਿ ਨਾ ਸਕੇ ਵੀ ਅਸੀਂ ਕਿਵੇਂ ਸਹਾਂਗੇ ਵੀ ਗੁਰੂ ਸਾਹਿਬ ਤਵੀ ਤੇ ਬੈਠ ਜਾਣ ਗਰਮ ਤੇ। ਭਾਈ ਪੁਰਾਣੇ ਨੇ ਦੋਵੇਂ ਬਾਹਾਂ ਉੱਪਰ ਚੱਕ ਲਈਆਂ ਤੇ ਤਾਲੀ ਮਾਰਨ ਲੱਗਿਆ। ਗੁਰੂ ਜੀ ਨੇ ਉੱਥੇ ਹੀ ਹੁਕਮ ਦਿੱਤਾ, ਕਹਿੰਦੇ ਕੀ ਕਰਨ ਲੱਗਿਆ? ਕਹਿੰਦੇ ਮਹਾਰਾਜ ਮੈਂ ਦੇਖ ਨਹੀਂ ਸਕਦਾ, ਮੇਤੇ ਨਹੀਂ ਦੇਖਿਆ ਜਾਂਦਾ ਵੀ ਤੁਸੀਂ ਤਵੀ ਤੇ ਬੈਠੋ ਤੇ ਤੁਹਾਡਾ ਮਾਸ ਚਿੜ ਚਿੜ ਕਰਕੇ ਜਲੇ। ਕਹਿੰਦੇ ਕੀ ਕਰਦਾ ਸੀ? ਕਹਿੰਦਾ ਮਹਾਰਾਜ ਮੈਂ ਤਾਲੀ ਮਾਰਨੀ ਸੀ ਤੇ ਲਾਹੌਰ ਗਰਕ ਕਰ ਦੇਣਾ ਸੀ। ਕਹਿੰਦੇ ਇਹਦੇ ਵਿੱਚ ਜਨਤਾ ਦਾ ਕੀ ਕਸੂਰ ਹੈ? ਕਹਿੰਦੇ ਇਹ ਨਹੀਂ ਗੱਲ ਕਰਨੀ, ਤਾਕਤ ਕਿੱਥੋਂ ਮਿਲੀ ਹੈ? ਕਹਿੰਦੇ ਆਪਦੇ ਚਰਨਾਂ ਚੋਂ ਖੇਰ ਫੇਰ। ਕਹਿੰਦੇ ਅਸੀਂ ਨਹੀਂ ਕਰ ਸਕਦੇ। ਮੀਆਂ ਮੀਰ ਆ ਗਿਆ, ਮੀਆਂ ਮੀਰ ਨੂੰ ਪਤਾ ਲੱਗਿਆ, ਗੁਰੂ ਮਹਾਰਾਜ ਦੇ ਸਾਹਮਣੇ ਆ ਗਿਆ। ਕਹਿੰਦਾ ਮਹਾਰਾਜ ਹੁਣ ਮੈਂ ਨਹੀਂ ਸਹਿ ਸਕਦਾ, ਇਹ ਸ਼ਹਿਰ ਗਰਕ ਹੋ ਜਾਵੇ। ਮਹਾਰਾਜ ਕਹਿੰਦੇ ਨਹੀਂ ਮੀਆਂ ਮੀਰ, ਇਹ ਬਾਤ ਨਹੀਂ ਕਹਿਣੀ, ਪਹਿਲਾਂ ਇੱਕ ਸਾਨੂੰ ਗੱਲ ਸਮਝਾ ਦੇ। ਸੁਖਮਨੀ ਸਾਹਿਬ ਸੁਣਦਾ ਸੀ, ਜਿਸ ਵਕਤ ਅਸੀਂ ਇਹ ਉਚਾਰਿਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਕਿਸ ਮਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਜੋ ਹੈ ਉਸਦੀ ਦ੍ਰਿਸ਼ਟੀ ਵਿੱਚ ਦੂਜਾ ਨਹੀਂ ਹੁੰਦਾ, ਪਰਮੇਸ਼ੁਰ ਹੀ ਰਹਿੰਦਾ ਹਰ ਥਾਂ ਦੇ। ਕਹਿੰਦੇ ਹੁਣ ਦੱਸ ਤੂੰ ਕਰ ਸਕੇ ਨੂੰ ਕਰਨ ਲੱਗਿਆ? ਤੈਨੂੰ ਇੱਕ ਗੱਲ ਸਮਝਾਉਣੀ ਸੀ ਪ੍ਰੈਕਟੀਕਲੀ ਵੀ ਇੱਕੋ ਪਰਿਪੂਰਨ ਪਰਮੇਸ਼ੁਰ ਹੈ ਇੱਥੇ, ਕਿਹਨੂੰ ਸਰਾਪ ਦੇਵੇ ਕਿਹਨੂੰ ਵਰ ਦੇਵੇ? ਗੱਲ ਸਮਝ ਚ ਆ ਗਈ। ਭਾਈ ਮਤੀ ਦਾਸ ਨੇ ਵੀ ਐਵੇਂ ਜਿਵੇਂ ਕਰਿਆ ਵੀ ਦਿੱਲੀ ਗਰਕ ਕਰ ਦਈਏ, ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਟੋਰਚਰ ਕਰਕੇ ਰੱਖਿਆ ਹੋਇਆ। ਮਹਾਰਾਜ ਕਹਿੰਦੇ ਮਤੀ ਦਾਸ ਐਸੀ ਬਾਤ ਨਹੀਂ ਕਰਨੀ, ਇਹ ਸਬਰ ਵਿੱਚ ਆ, ਇਹਨੂੰ ਸਹਿ ਲੈ। ਸੋ ਪ੍ਰਮਾਣ ਕਰਦੇ ਹਾਂ ਕਿ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਭਾਉ ਬੋਲਾ ਮੁੱਲ ਖਰੀਦ ਕਾਰੇ ਜੋਗਣਾ, ਗੁਲਾਮ ਬਣਨਾ ਪੈਂਦਾ। ਜੇ ਸ਼ਿਸ਼ ਗੁਲਾਮ ਨਹੀਂ ਬਣਦਾ ਉਹਦੇ ਵਿੱਚ ਮੈਂ ਦੀ ਹੋਂਦ ਰਹਿੰਦੀ ਆ, ਉਹ ਤਰੱਕੀ ਨਹੀਂ ਕਰ ਸਕਿਆ ਕਰਦਾ, ਉਹਨੂੰ ਤਾਂ ਆਗਿਆ ਮੰਨਣੀ ਪੈਂਦੀ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕੁਛ ਕਰ ਨਾ ਜਨਾਵ, ਹਰ ਹਰ ਨਾਮ ਦੇ ਸਭ ਤਿਆਵ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਦਾ, ਸੇਵਾ ਕਰਤ ਹੋਏ ਨੇ ਕਾਮੀ, ਕਿਸ ਤੋਂ ਹੋਟ ਪ੍ਰਾਪਤ। ਮੈਂ ਤਾਂ ਉੱਥੇ ਰਹਿੰਦੀ ਨਹੀਂ। ਉਹ ਅੰਬੈਸਡਰ ਕਹਿਣ ਲੱਗਿਆ ਕਿ ਸ਼ੁਕਰ ਦਾ ਕੀ ਅਰਥ ਹੈ? ਉਹ ਤੈਨੂੰ ਦਿਖਾ ਦਿੰਦੇ ਆ, ਕਹਿੰਦੇ ਹੁਣੇ ਆ ਜਾਣਾ ਸ਼ੁਕਰ। ਇਹਨੇ ਨੂੰ ਇੱਕ ਪਿਆਲਾ ਨਮਕ ਘੋਲ ਕੇ ਕੌੜਾ ਹੋਇਆ ਹੋਇਆ ਲਿਆ ਕੇ ਸਰਮਦ ਨੂੰ ਦੇਤਾ। ਸਰਮਦ ਨੇ ਪੀਤਾ, ਪੀ ਕੇ ਕਹਿਣ ਲੱਗਿਆ ਐ ਪ੍ਰਭੂ ਤੇਰਾ ਸ਼ੁਕਰ ਹੈ, ਤੇਰੀ ਨਿਗਾਹ ਵਿੱਚ ਆ, ਤੂੰ ਮੈਨੂੰ ਪੀਣ ਨੂੰ ਪਾਣੀ ਤਾਂ ਭੇਜਦਾ, ਚਾਹੇ ਨਮਕੀਨ ਪਾਣੀ। ਤੇ ਦੂਜੇ ਪਾਸੇ ਉਹਦੀ ਅੱਖ ਖੋਲੀ ਤਾਂ ਫਰਿਸ਼ਤੇ ਖੜੇ ਨੇ, ਐ ਫਕੀਰ ਐ ਦਰਵੇਸ਼ ਆ ਨਾ ਤੂੰ ਕਰ, ਸਾਰੀਆਂ ਨਿਆਮਤਾਂ ਸਾਰੇ ਪਦਾਰਥ ਅਸੀਂ ਲੈ ਕੇ ਹਾਜ਼ਰ ਖੜੇ, ਤੂੰ ਅੰਗੀਕਾਰ ਕਰ। ਕਹਿਣ ਲੱਗੇ ਮੇਰੇ ਵਾਸਤੇ ਅੱਲਾ ਨੇ ਨਹੀਂ ਭੇਜੇ, ਮੇਰੇ ਵਾਸਤੇ ਜੋ ਅੱਲਾ ਨੇ ਭੇਜਿਆ ਨਮਕੀਨ ਪਿਆਲਾ। ਕਹਿਣ ਲੱਗੇ ਵਕੀਲ ਸਾਹਿਬ ਇਹ ਚੀਜ਼ ਨੂੰ ਸ਼ੁਕਰ ਕਹਿੰਦੇ ਨੇ, ਉਹਨੂੰ ਸਬਰ ਕਹਿੰਦੇ ਨੇ। ਸੋ ਇਸ ਤਰ੍ਹਾਂ ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਨਾ ਸੋਗਣਾ। ਗੁਲਾਮ ਦਾ ਕੀ ਕੰਮ ਹੈ? ਇੱਕ ਰਾਜਾ ਸੀ ਇਬਰਾਹਿਮ ਆਦਮ ਅਫਗਾਨਿਸਤਾਨ ਦਾ, ਉਹਨਾਂ ਦਿਨਾਂ 'ਚ ਗੁਲਾਮਾਂ ਦੀ ਤਜਾਰਤ ਹੁੰਦੀ। ਇੱਕ ਬਹੁਤ ਭਲਾ ਪੁਰਸ਼ ਗੁਲਾਮਾਂ ਵਿੱਚ ਆ ਗਿਆ। ਇਹਨੇ ਉਹਦੀ ਤੌਰ ਚਾਲ ਦੇਖ ਕੇ ਫੈਸਲਾ ਕਰਿਆ ਕਿ ਮੈਂ ਇਹਨੂੰ ਕਨਸੈਸ਼ਨ ਦੇ ਦਿਉ। ਬੁਲਾਇਆ, ਕਹਿੰਦਾ ਇਹ ਗੁਲਾਮ ਮੈਨੂੰ ਇਹ ਦੱਸ ਤੇਰਾ ਨਾਮ ਕੀ ਹੈ, ਤਾਂ ਕਿ ਤੇਰਾ ਅਸਲੀ ਨਾਮ ਲੈ ਕੇ ਬੁਲਾਇਆ ਕਰੀ, ਹੁਣ ਤਾਂ ਤੈਨੂੰ ਅਸੀਂ ਗੁਲਾਮ ਕਹਿੰਦੇ। ਇਹ ਵੀ ਦੱਸ ਤੇਰੀ ਈਟਿੰਗ ਹੈਬਿਟਸ ਕੀ ਨੇ, ਕਿਹੜੇ ਵੇਲੇ ਕੀ ਖਾਂਦਾ, ਕਿਹੜੇ ਵੇਲੇ ਕੀ ਖਾਂਦਾ, ਕਿਸ ਤਰ੍ਹਾਂ ਦੀ ਖੁਰਾਕ ਖਾਂਦਾ, ਤੇ ਨਾਲ ਇਹ ਵੀ ਦੱਸ ਤੂੰ ਕੱਪੜੇ ਕਿਹੋ ਜਿਹੇ ਪਹਿਨਣੇ ਚਾਹੁੰਦਾ। ਚੌਥੀ ਗੱਲ ਹੈ ਤੂੰ ਕਦ ਸੌਣਾ ਚਾਹੁੰਦਾ ਕਦ ਜਾਗਣਾ ਚਾਹੁੰਦਾ। ਕਹਿਣ ਲੱਗਿਆ ਮਹਾਰਾਜ ਜਦ ਮੈਂ ਸੁਤੰਤਰ ਸੀ ਮੇਰਾ ਨਾਮ ਸੀ ਮੇਰੇ ਨਾਮ ਨਾਲ ਉਪਾਧੀਆਂ ਲੱਗੀਆਂ ਹੋਈਆਂ ਸੀ ਜਿਵੇਂ ਸਰਦਾਰ ਬਹਾਦਰ ਹੁੰਦਾ ਰਹਿ ਸਾਹਿਬ ਹੁੰਦਾ। ਹੁਣ ਤਾਂ ਮੈਂ ਗੁਲਾਮ ਹਾਂ, ਗੁਲਾਮ ਦਾ ਕੀ ਨਾਮ ਹੈ, ਚਾਹੇ ਮੈਨੂੰ ਕਿੱਟੂ ਕਹਿ ਲੈ ਚਾਹੇ ਬਿੱਟੂ ਕਹਿ ਲੈ, ਮੈਨੂੰ ਐਕਸੈਪਟ ਕਰਨਾ ਪੈਂਦਾ ਕਿਉਂਕਿ ਮੇਰਾ ਜ਼ਿੰਦਗੀ ਦੇ ਉੱਤੇ ਕੋਈ ਰਾਈਟ ਨਹੀਂ ਹੈ। ਤੁਸੀਂ ਮੈਨੂੰ ਖਰੀਦ ਲਿਆ, ਚਾਹੇ ਭੁੱਖਾ ਮਾਰ ਦਿਓ ਚਾਹੇ ਕੁਛ ਖਿਲਾ ਦਿਓ। ਬਾਕੀ ਰਹੀ ਖਾਣ ਦੀ ਆਦਤ, ਉਹ ਜੋ ਕੁਛ ਤੁਸੀਂ ਦੇ ਦਿਓਗੇ, ਬਹੀਆਂ ਰੋਟੀਆਂ ਦੇ ਦਿਓਗੇ, ਉਹ ਵੀ ਮੈਂ ਸ਼ੁਕਰ ਕਰਕੇ ਖਾ ਲੈਣੀ ਕਿਉਂਕਿ ਮੇਰਾ ਰਾਈਟ ਨਹੀਂ ਹੈ ਕੋਈ। ਮੈਨੂੰ ਐਵੇਂ ਹੀ ਦਾਲ ਸਬਜ਼ੀ ਤੋਂ ਬਗੈਰ ਦੇ ਦਿਓਗੇ ਰੁੱਖੀਆਂ, ਮੈਂ ਉਹ ਵੀ ਖਾ ਲੈਣੀ। ਜਿਹੇ ਜੀ ਤੁਸੀਂ ਖਿਲਾਉਣੀ ਚਾਹੁੰਦੇ ਹੋ ਮੈਨੂੰ ਪ੍ਰਵਾਨ। ਬਾਕੀ ਕੱਪੜੇ ਨੇ ਜਿਹੇ ਜੇ ਤੁਹਾਡੀ ਅੱਖਾਂ ਨੂੰ ਚੰਗੇ ਲੱਗਦੇ ਨੇ ਮੈਨੂੰ ਪਾ ਦਿਓ, ਚਾਹੇ ਪਾਟੇ ਹੋਏ ਪਾ ਦਿਓ ਚਾਹੇ ਚੰਗੇ ਪਾ ਦਿਓ, ਮੈਂ ਤਾਂ ਪਾਉਣੇ ਹੀ ਪਾਉਣੇ ਨੇ, ਮੇਰਾ ਹੁਣ ਟੇਸਟ ਨਹੀਂ ਕੋਈ ਰਿਹਾ। ਬਾਕੀ ਮੈਂ ਕਦ ਸੌਣਾ ਕਦ ਜਾਗਣਾ ਇਹ ਤਾਂ ਮੈਂ ਕਦੇ ਸੋਚ ਹੀ ਨਹੀਂ ਸਕਦਾ। ਜਦ ਕਹਿ ਦੋਗੇ ਜਾ ਸੌਂ ਜਾ, ਮੈਂ ਸੌਂ ਜੂ, ਜਦ ਤੁਸੀਂ ਕਹਿ ਤਾਂ ਉੱਠ ਕਰ ਉੱਠ ਕਰ। ਇਹ ਜੋ ਸਿੱਖ ਬਣਨਾ ਹੈ ਨਾ, ਸੇਵਾ ਸੇਵਕ ਬਣਨਾ, ਸਿੱਖ ਬਣਨਾ, ਮਰੀਦ ਬਣਨਾ, ਚੇਲਾ ਬਣਨਾ, ਕਹਿੰਦੇ ਉਹਦੇ ਵਾਸਤੇ ਸ਼ਰਤਾਂ ਜ਼ਰੂਰੀ ਨੇ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਵਣਾ, ਪਾ ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਣਾ, ਸੇਵਕ ਹੋਏ ਸੰਗੀਤ ਨਾ ਹੱਸਣ ਨਾ ਰੋਵਣਾ, ਦਰਦ ਰਵੇਸ਼ ਰਸੀਦ ਪ੍ਰਿਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਜਦੋਂ ਪੁੱਗ ਗਿਆ ਨਾ ਫਿਰ ਸਾਰੀ ਦੁਨੀਆਂ ਆ ਕੇ ਨਮਸਕਾਰਾਂ ਕਰਦੀ ਹੈ, ਲੇਕਿਨ ਪਹਿਲਾਂ ਕੁਠਾਲੀ ਚ ਪੈਣਾ ਪੈਂਦਾ, ਕਸਵੱਟੀਆਂ ਸਹਿਣੀਆਂ ਪੈਂਦੀਆਂ। ਉਹ ਸਹਿ ਨਹੀਂ ਸਕਦਾ, ਐਸਾ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਦਾ। ਜਦੋਂ ਲੱਗਦੀ ਹੈ ਕਾਮ ਕਸੌਟੀ, ਪਾਸ ਹੁੰਦੇ ਮਰ ਜੀਵੜੇ, ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵੜੇ। ਇਸ ਤਰ੍ਹਾਂ ਮਰੀਦ ਬਣਨਾ ਕੋਈ ਸਿਖਾਲੀ ਬਾਤ ਨਹੀਂ ਹੈ, ਆਪਣਾ ਆਪਾ ਗਾਉਣਾ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਉਸ ਥਾਂ ਦੇ ਉੱਤੇ ਬਾਬਾ ਅਤਰ ਸਿੰਘ ਜੀ ਦੇ ਪਾਸ ਅਮਰ ਛਕਿਆ ਤੇ ਉਹਦੇ ਬਾਅਦ ਸਿਮਰਨ ਸ਼ੁਰੂ ਕਰਿਆ। ਐਡੀ ਬੜੀ ਸੇਵਾ ਆਪਣੇ ਇੰਨੀ ਕਾਲ ਕਰ ਲਈ ਕਿ ਕਦੇ ਵੀ ਸੁੱਤੇ ਨਹੀਂ ਸੀ ਦੇਖੇ। ਇੱਕ ਪ੍ਰੇਮੀ ਮੈਨੂੰ ਮਿਲਿਆ, ਕਹਿਣ ਲੱਗਿਆ ਮੈਂ ਅੰਮ੍ਰਿਤ ਵੇਲੇ ਗਿਆ ਤਾਂ ਇਹ ਉਹਨਾਂ ਦੇ ਦਰਵਾਜ਼ੇ ਅੱਗੇ ਬੈਠੇ, ਮੱਥਾ ਮਿੱਟੀ ਨਾਲ ਥੋੜ੍ਹਾ ਜਿਹਾ ਲਿਪੜਿਆ ਹੋਇਆ। ਕਹਿੰਦੇ ਅਸੀਂ ਪੁੱਛਿਆ ਵੀ ਇਹ ਮਿੱਟੀ ਕਿੱਥੋਂ ਲੱਗ ਗਈ, ਕਹਿਣ ਲੱਗੇ ਨੀਂਦ ਆ ਗਈ ਹੋਣੀ ਹੈ ਤੇ ਮੱਥਾ ਧਰਤੀ ਦੇ ਨਾਲ ਲੱਗ ਗਿਆ। 9 ਸਾਲ ਆਪਨੇ ਪਿੱਠ ਨਹੀਂ ਲਾਈ ਸੀ ਧਰਤੀ ਨਾਲ, 9 ਸਾਲ ਆਪ ਅੰਦਰ ਰਹੇ ਤਾਂ ਜਾ ਕੇ ਕਿਤੇ ਪ੍ਰਾਪਤੀਆਂ ਹੁੰਦੀਆਂ ਮਹਾਂਪੁਰਸ਼ਾਂ ਦੀਆਂ, ਫੇਰ ਜਾ ਕੇ ਪਤਾ ਲੱਗਦਾ ਜਦੋਂ ਸਾਧਨਾ ਕਰਦਾ। ਇਹ ਗੱਲਾਂ ਦੀਆਂ ਗੱਲਾਂ ਤਾਂ ਹੈ ਨਹੀਂ, ਗੱਲਾਂ ਨਾਲ ਤਾਂ ਮਿਲਦਾ ਨਹੀਂ। ਅਸੀਂ ਤਾਂ ਸਾਡਾ ਸੁਭਾਅ ਕੀ ਹੈ, ਅਸੀਂ ਕਰਨਾ ਤੁਰਨਾ ਕੁਛ ਨਹੀਂ, ਕੁਛ ਨਹੀਂ ਕਰਨਾ ਤੇ ਫੇਰ ਅਸੀਂ ਆਪਣੇ ਆਪ ਨੂੰ ਚੰਗੇ ਕਹਿਣਾ, ਇਸ ਤਰ੍ਹਾਂ ਕਹਿੰਦੇ ਆ ਮਹਾਰਾਜ। ਸੰਤਾਂ ਮਹਾਂਪੁਰਸ਼ਾਂ ਚ ਕਢਾਉਣਾ ਕਢਾ ਲਓ, ਸਭ ਕੱਢਦਾਂਗੇ। ਪਰ ਆਪ ਮਨੁੱਖ ਸੁਧਾ ਕਾਲੀਆਂ ਬਾਹਰੋਂ ਚਿੱਤ ਦੀਆਂ ਬਾਹਰੋਂ ਫੇਕ ਤਾਰ ਲਿਆ ਅੰਦਰੋਂ ਕੀ ਹੈ ਕਾਲਸ ਲੱਗੀ ਪਈ ਹੈ ਨਿੰਦਿਆ ਦੀ ਈਰਖਾ ਦੀ ਮਾੜੀਆਂ ਗੱਲਾਂ ਦੀ ਆਪਣੇ ਆਪ ਨੂੰ ਵੱਡਾ ਬਣਾਉਣ ਦੀ ਸੋ ਇਹ ਮਹਾਂਪੁਰਸ਼ ਜਿਹੜੇ ਹੁੰਦੇ ਨੇ ਕੁਠਾਲੀ ਦੇ ਵਿੱਚ ਜਿਵੇਂ ਚੀਜ਼ ਬਣਦੀ ਹੈ ਜਤ ਬਹਾਰਾ ਤੀਰਥ ਨਿਆ ਐਰਣ ਮਤ ਬੇਦ ਹਥਿਆਰ ਉਹਦੇ ਵਿੱਚ ਇਹ ਬਣਦੇ ਨੇ ਤਾਂ ਜਾ ਕੇ ਕਿਤੇ ਸਾਧੂ ਬਣ ਕੇ ਸੰਸਾਰ ਦਾ ਉਧਾਰ ਕਰਦੇ ਸੋ ਮੈਂ ਮਹਾਰਾਜ ਦਾ ਵਚਨ ਕਰ ਰਿਹਾ ਸੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਘਾਲਣਾ ਕਰ ਲਈ ਅਤੇ ਅੱਜ ਉਹਨਾਂ ਦਾ ਨਾਮ ਸਾਰੀ ਦੁਨੀਆਂ ਦੇ ਉੱਤੇ ਥਾਂ ਥਾਂ 'ਤੇ ਈਸ਼ਰ ਮਾਰਗ ਈਸ਼ਰ ਪ੍ਰਕਾਸ਼ ਕਿੰਨੇ ਗੁਰਦੁਆਰੇ ਨੇ ਕਿੰਨੇ ਉਹਨਾਂ ਦੇ ਮੇਰਾ ਖਿਆਲ ਹੈ 60-70 ਹੋਣੇ ਨੇ ਘੱਟ ਤੋਂ ਘੱਟ ਵੀ ਕਿੰਨੇ ਪ੍ਰੇਮੀ ਹੈ ਜਿਹੜੇ ਉਹਨਾਂ ਤੋਂ ਛੋਹ ਪ੍ਰਾਪਤ ਕਰਕੇ ਉੱਚੀਆਂ ਅਵਸਥਾਵਾਂ ਨੂੰ ਪਹੁੰਚ ਕੇ ਸੰਸਾਰ ਦਾ ਭਲਾ ਕਰ ਹੁਣ ਸਵਾਮੀ ਜੀ ਨੇ ਬੜੀ ਕਿਰਪਾ ਕੀਤੀ ਹੈ ਅਤੇ ਮੈਨੂੰ ਇਹ ਚਿਠਾਈ ਹੈ ਕਿ ਬੀ ਜੀ ਵੱਲੋਂ ਬੇਨਤੀ ਹੈ ਕਿ ਸਵਾਮੀ ਜੀ ਨੇ 4:30 ਜਾਣਾ ਹੈ ਅਤੇ ਉਹਨਾਂ ਦਾ ਇੱਥੇ ਇੱਕ ਡਿਸਪੈਂਸਰੀ ਖੋਲ੍ਹਣ ਦਾ ਵਿਚਾਰ ਹੈ ਉਹਨਾਂ ਨੂੰ 4:30 ਤੋਂ ਪਹਿਲਾਂ ਸਮਾਂ ਦਿੱਤਾ ਜਾਵੇ ਸੋ ਹੁਣ 4:30 ਤੋਂ ਪਹਿਲਾਂ ਸਮਾਂ ਮੈਂ ਉਹਨਾਂ ਨੂੰ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ